ਸ਼ਲੋਕ ਮਹੱਲਾ ਤੀਜਾ। ਆਤਮ ਦੇਉ ਪੂਜੀਐ ਗੁਰ ਕੇ ਸਹਿਜ ਸੁਭਾਏ, ਆਤਮੈ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਕਰਹੀ ਪਰਚਾ ਪਾਏ।
ਹਾਂ ਦੇਖੋ, ਆਤਮਾ ਦੇਉ,
ਹਾਂਜੀ,
ਆਤਮਾ ਦਾ ਲਫ਼ਜ਼ੀ ਮਤਲਬ ਕੀ ਹੈ? ਜਿਵੇਂ ਮਮਤਾ ਲਫ਼ਜ਼ ਹੈ ਨਾ, ਮਮਤਾ,
ਹਾਂਜੀ,
ਮਮਤਾ ਦਾ ਲਫ਼ਜ਼ ਇਹ ਨੈਗੇਟਿਵ ਹੈ। ਮਮਤਾ ਹੰਕਾਰ ਦਾ ਪ੍ਰਤੀਕ ਹੈ। ਹੰਕਾਰ ਜਾ ਕੇ ਮੈਂ ਕਹਿੰਦਾ ਉਚਾਰਤ ਭਿਆ ਦੇ ਵੱਲ, ਅੱਧਾ ਜਦੋਂ ਅੱਧਾ ਇਹ ਸਰੀਰ ਨਾਲ ਰਲ ਕੇ ਮਮ ਕਹਿੰਦਾ ਨਾ, ਫਿਰ ਸਣੇ ਸਰੀਰ ਹੋ ਜਾਂਦਾ ਹੈ, ਇਹ ਹੰਕਾਰ। ਜਦੋਂ ਜੋਤੀ ਜੋਤ ਮਿਲ ਕੇ ਇੱਕ ਹੁੰਦਾ ਹੈ, ਉਹ ਫਿਰ ਮਨ ਰਹਿੰਦਾ ਹੀ ਨਹੀਂ ਹੈ, ਫਿਰ ਬਾਹਰ ਸਰੀਰ ਵਾਲਾ ਤਾਂ ਹੈ ਉਹ ਨਹੀਂ। ਸਰੀਰ ਵਾਲਾ ਵਜੂਦ ਹੈ ਜਿਹੜਾ, ਉਹ ਖਤਮ ਹੁੰਦਾ, ਮਾਇਆ ਵਾਲਾ ਵਜੂਦ। ਇਹ ਆਤਮਾ ਦਾ ਅਰਥ ਲਫ਼ਜ਼ੀ ਮਤਲਬ ਇਹ ਹੈ, ਮੇਰਾ ਆਪਣਾ ਆਪਾ। ਅਸਲ ਜਿਹੜਾ ਆਪਣਾ ਆਪਾ ਕੀ ਹੈ, ਇਸ ਕਰਕੇ ਪ੍ਰਤੀਤ ਕਿਹਦੀ ਹੋਣੀ ਹੈ? ਪਹਿਲਾਂ ਤਾਂ ਆਤਮ ਦੇਉ ਹੈ, ਆਤਮਾ ਦੇਉ, ਆਤਮਾ ਦੇਉ, ਆਪਣਾ ਜਿਹੜਾ ਅੰਦਰ ਹੈ, ਆਪਣੇ ਮੂਲ ਹੈ, ਉਹ ਦੇਉ ਹੈ, ਇਹ ਆਤਮਾ।
ਅੱਛਾ,
ਦੇਉ ਦਾ ਆਪਾਂ ਜਿਹੜਾ ਬਾਹਰਲਾ ਹੈ, ਮਾਨਾ ਬੰਦਾ ਆਪਾਂ ਦੇਉ ਹੈ, ਦੋਏ ਰਲ ਕੇ ਇੱਕ ਦੇ ਦਾ।
ਠੀਕ ਹੈ,
ਜਿਵੇਂ ਸੂਰਜ ਦਾ ਆਪਾਂ ਕੀ ਹੈ? ਧੁੱਪ। ਧੁੱਪ ਦਾ ਆਪਾਂ ਕੀ ਹੈ? ਸੂਰਜ। ਇਹ ਦੋ ਇੱਕ ਦੂਏ ਦਾ ਆਪਣਾ ਆਪਾ ਹੀ ਨੇ।
ਠੀਕ ਹੈ, ਦੇਓ ਦੇਓ ਕੀ ਹੈ? ਅੰਦਰਲਾ।
ਹਾਂ, ਅੰਤਰ ਦੇਵ, ਅੰਤਰ ਦੇਵ ਨਾਲ ਜਾਣੇ, ਦੇਓ ਦੇਵ ਨੂੰ ਹੀ ਗਿਆ ਹੋਇਆ। ਆਤਮ ਦੇਓ, ਆਤਮ ਦੇਵ, ਜਿਹੜਾ ਆਪਣਾ ਦੇਵ ਹੈ ਹੁਣ ਇਹ, ਹੁਣ ਇਹਨਾਂ ਦੇ ਦੇਵਤੇ ਸਾਂਝੇ ਦੇ ਉੱਤੇ ਰਹਿਣਾ ਸਾਂਝੇ।
ਹਾਂਜੀ,
ਦੇਵਤਾ ਨਹੀਂ ਸਾਂਝਾ ਹੋ ਸਕਦਾ, ਕਿਵੇਂ ਗੁਰਬ ਨਹੀਂ ਸਾਂਝਾ ਹੋ ਸਕਦਾ? ਜਿਹੜਾ ਗੁਰ ਸਾਂਝਾ, ਉਹ ਗਿਆਨ ਹੈ ਸਾਡਾ। ਜਿਹੜਾ ਤਾਂ ਗੁਰ ਸਾਂਝਾ ਹੈ, ਉਹ ਤਾਂ ਹੈਗਾ ਗਿਆਨ, ਉਹ ਸਾਰਿਆਂ ਦਾ ਇੱਕੋ ਹੀ ਹੈ ਸਾਡਾ, ਸਿੱਖਾਂ ਦਾ। ਜਿਹੜਾ ਗੁਰਦੇਵ ਹੈ, ਉਹ ਆਪਣਾ ਆਪਣਾ ਗੁਰਦੇਵ ਮਾਤਾ, ਗੁਰਦੇਵ ਪਿਤਾ।
ਠੀਕ ਹੈ,
ਮੈਂ ਆਪਣਾ ਗੁਰ ਪੂਛ ਦੇਖਿਆ, ਆਪਣਾ ਅੰਦਰਲਾ ਜਿਹੜਾ ਹੈ, ਆਪਣਾ ਆਪਣਾ ਲਫ਼ਜ਼ ਆਇਆ ਉਹਦੇ ਨਾਲ, ਦੂਏ ਤਾਂ ਨੀ ਪੁੱਛਿਆ। ਦੂਏ ਦੇ ਨਾਲ ਮੇਰਾ ਸੰਪਰਕ ਹੋ ਹੀ ਨਹੀਂ ਸਕਦਾ, ਆਪਣੇ ਅੰਦਰ ਤੋਂ ਬਿਨਾ ਦੂਏ ਦੇ ਅੰਦਰ ਸੰਪਰਕ ਨਹੀਂ ਹੋ ਸਕਦਾ। ਤੁਹਾਡਾ ਬਾਹਰਲੇ ਦਾ ਬਾਹਰਲੇ ਨਾਲ ਸੰਪਰਕ ਹੈ ਸਾਡਾ ਇੱਥੇ। ਅੰਤਰ ਆਤਮਾ ਜੋ ਮਿਲੇ ਮਿਲਿਆ ਕਹੀ ਸੋਏ ਤਾਂ ਹੀ ਲਿਖਿਆ ਉੱਥੇ। ਆਪਣੇ ਅੰਦਰ ਜਿਹੜੇ ਮਿਲੇ ਹੋਏ ਨੇ, ਉਹ ਸਾਰੇ ਆਪਸ ਵਿੱਚ ਹੀ ਮਿਲੇ ਹੀ ਹੋਏ ਨੇ। ਅਸੀਂ ਆਪ ਜੇ ਮਿਲਣਾ ਸਾਰਿਆਂ ਨੇ, ਆਪਣੇ ਆਪਣੇ ਅੰਦਰ ਮਿਲੇ ਕੇ ਹੀ ਸਾਰੇ ਹੋ ਸਕਦੇ ਹਾਂ। ਉਹ ਕਿਵੇਂ ਹੋ ਸਕਦੇ ਆ? ਪੂਰਨ ਬ੍ਰਹਮ ਹੋ ਕੇ ਹੀ ਪਰ ਬ੍ਰਹਮ ਦੇ ਰੂਪ, ਸ਼ਬਦ ਦੇ ਰੂਪ ਚ ਹੋ ਸਕਦੇ ਆ। ਆਪਣੇ ਅੰਦਰ ਮਿਲੇ ਤੇ ਪੂਰਨ ਬ੍ਰਹਮ ਹੈ, ਫਿਰ ਸ਼ਬਦ ਦੇ ਰੂਪ ਸਾਰੇ ਇੱਕ ਨੇ, ਹੁਕਮ ਦੇ ਰੂਪ ਸਾਰੇ ਇੱਕ ਨੇ।
ਠੀਕ ਹੈ ਜੀ।
ਹਾਂ, ਫਿਰ ਉਹ ਤੇ ਇੱਛਾ ਨਾਮ ਦੀ ਹੈ ਸਾਰਿਆਂ ਦੀ, ਭੁੱਖ ਨਾਮ ਦੀ ਰਹਿ ਜਾਂਦੀ ਹੈ, ਹੋਰ ਭੁੱਖ ਨਹੀਂ ਹੈ।
ਠੀਕ ਹੈ ਜੀ। ਆਤਮਾ ਦੇਉ ਪੂਜੀਐ ਗੁਰ ਕੈ ਸਹਿਜ ਸੁਭਾਏ।
ਹਾਂ, ਆਤਮਾ ਦੇ ਪੂਜਾ ਪੂਜੀਐ ਕੀ ਹੈ? ਜਿਹਦੇ ਜਿਹਨੂੰ ਸਭ ਕੁਝ ਅਰਪਣ ਕਰਨਾ ਹੈ, ਉਹ ਆਪਣਾ ਅੰਦਰਲਾ ਜਿਹੜਾ ਸਭ ਦਾ ਘੱਟ ਰਾਮ ਬੋਲਦਾ ਨਾ, ਦੇਉ ਅੰਦਰ ਨਾਲ ਦੇਉ ਹੈ, ਉਹਨੂੰ ਸਾਰਾ ਉਹਦੇ ਮੂਹਰੇ ਸਰੈਂਡਰ ਹੋਣਾ ਹੈ। ਅੰਤਰ ਆਤਮਾ ਦੇ ਜਿਹੜੀ ਹੈ, ਉਹਦੇ ਅੱਗੇ ਸਮਰਪਣ ਕਰਨਾ ਸਭ ਕੁਛ। ਸਰੀਰ ਵੀ ਉਹਨੂੰ ਮਗਾ, ਸਰੀਰ ਤੇ ਕਬਜ਼ਾ ਇਹਦਾ ਨਾ, ਪਹਿਲਾਂ ਬਾਹਰਲੇ ਦਾ। ਤਨ ਮਨ ਧਨ ਦਾ ਮਤਲਬ ਬੁੱਧੀ, ਮਨ ਔਰ ਸਰੀਰ ਸਾਰਾ ਅਰਪਣ ਉਹਨੂੰ ਕਰਤਾ। ਜਿੰਨਾ ਚਿਰ ਸਰੀਰ ਤੇ ਇਹਦਾ ਕਬਜ਼ਾ ਹੈ, ਇਹ ਬੋਲਦਾ ਆਪਣੀ ਮਰਜ਼ੀ ਨਾਲ। ਬੁਲਾਇਆ ਜਦ ਬੋਲਦਾ ਜਾਂਦਾ ਤਾਂ ਕੁਛ ਵੀ ਨਹੀਂ ਰਹਿੰਦਾ, ਫਿਰ ਉਹੀ ਬੋਲਦਾ ਤਾਂ ਬੋਲਦਾ ਹੀ ਨਹੀਂ ਅਸਲ ਦੇ ਵਿੱਚ ਬੋਲਦਾ, ਫਿਰ ਗੁਰਬਾਣੀ ਸ਼ੁਰੂ ਹੁੰਦੀ ਹੈ। ਫਿਰ ਉਹ ਜਿਹੜੀ ਹੈ ਨਾ ਪਹਿਲਾਂ ਜਦ ਬੋਲਦਾ ਮਨ ਗੁਰਮੁਖਾਂ ਦੀ ਉਹ ਤਾਂ ਗੁਰਮਤਾ ਹੋ ਗਈ। ਗੁਰਮੁਖੀ ਜ਼ਿਆਦਾ ਜਦੋਂ ਅੰਦਰ ਵਾਲਾ ਬੋਲਦਾ ਬਾਹਰ ਵਾਲਾ ਚੁੱਪ ਹੈ। ਬਾਹਰ ਵਾਲਾ ਤਾਂ ਉਹਦੇ ਮੂਹਰੇ ਉਹਦੇ ਅੰਦਰ ਹੀ ਵੀਰ ਹੋ ਗਿਆ ਉਹਦੇ ਵਿੱਚ ਹੀ। ਫਿਰ ਉਹਨੂੰ ਕਹਿ ਗੁਰਬਾਣੀ, ਫਿਰ ਬਾਣੀ ਫਿਰ ਗੁਰਬਾਣੀ ਚ ਬਦਲ ਗਈ ਉਹਦੀ। ਆ ਗੁਰਬਾਣੀ ਤਾਂ ਇੱਕ ਹੈ ਸਾਰਿਆਂ, ਇੱਥੇ ਸਹਿਮਤ ਤਾਂ ਇੱਕੋ ਭਾਸ਼ਾ ਸਾਰਿਆਂ ਦੀ, ਅੰਦਰਲੇ ਦੀ ਆਵਾਜ਼ ਹੈ ਨਾ, ਅੰਤਰਾਤਮਾ ਦੀ ਆਵਾਜ਼ ਹੈ।
ਠੀਕ
ਹੈ। ਹਾਂ, ਸੁਰਿੰਦਰ ਜੀ ਦੇ ਪੂਜਾ ਕਿਹਦੀ ਕਰਦੀ ਹੈ? ਅੰਦਰਲੇ ਦੀ, ਆਪਣੇ ਅੰਦਰਲੇ ਦੀ ਕਰਦੀ ਹੈ। ਬਾਹਰ ਜਿਹੜੇ ਦੇਵ ਬਣਾਏ ਹੋਏ ਨੇ ਇਹਨਾਂ ਨੇ, ਉਹ ਸਾਂਝੇ ਨੇ ਸਾਰਿਆਂ ਦੇ, ਜਿਹੜੀ ਮੂਰਤੀ ਬਣਾਈ ਹੈ। ਦੇਖੋ ਨਾ, ਇੱਕ ਆਪਾਂ ਮੂਰਤੀ ਬਣਾ ਲਈ ਹੁਣ,
ਠੀਕ ਹੈ,
ਸਾਰੇ ਸਾਰੀ ਦੁਨੀਆ ਕਹਿੰਦੇ ਉਹ ਹੋ ਗਿਆ। ਫਿਰ ਜਿਹੜਾ ਵੀ ਉਹਨੂੰ ਮੰਨਦਾ, ਕੋਈ ਵੀ ਮੰਨ ਸਕਦਾ। ਉੱਥੋਂ ਬਾਹਰੋਂ ਹਟਾ ਕੇ ਅੰਦਰ ਲੈ ਗਈ ਹੈ ਗੁਰਬਾਣੀ। ਬਾਹਰ ਮੁਖੀ ਪੂਜਾ ਤੋਂ ਅੰਤਰ ਮੁਖੀ ਪੂਜਾ ਵੱਲ ਲੈ ਕੇ ਗਈ ਹੈ ਗੁਰਬਾਣੀ। ਆਤਮਾ ਨਾਲ ਜੋੜਤੇ, ਨਿਰਾਕਾਰ ਨਾਲ ਜੋੜਤੇ, ਸਰੀਰ ਨੂੰ ਬਾਹਰ ਨੂੰ ਮਾਇਆ ਨੂੰ ਜੋੜਤੇ। ਬਾਹਰ ਤਾਂ ਮਾਇਆ ਹੀ ਹੈ। ਉਹ ਕਹਿੰਦੇ ਅੰਤਰ ਦੇਵ ਨਾ ਜਾਣੇ, ਅੰਤ ਜਿੱਤੂ ਨਾ ਨਹੀਂ ਜਾਣਦਾ, ਦੇਵ ਅੰਦਰ ਹੈ ਤੇ ਬਾਹਰ ਬਣਾਈ ਬੈਠਾ ਮੂਰਤੀ। ਬਾਹਰ ਵਾਲਾ ਦੇਵ ਨਹੀਂ ਹੁੰਦਾ, ਬਾਹਰ ਦਾ ਸਰੀਰ ਵਾਲਾ ਜਿਹੜਾ ਬੋਲਦਾ ਇਹ ਵੀ ਦੇਵ ਦੀ ਹੈ, ਇਹ ਵੀ ਦਾਸ ਹੈ, ਇਹ ਦੇਵ ਦੀ ਦਾਸ ਹੈ, ਇਹ ਉਹਦਾ ਅੰਤਲੇ ਦਾ ਦਾਸ ਹੈ, ਅੰਤਲਾ ਫਿਰ ਗਾਂ ਵਾਲੇ ਦਾ ਦਾਸ ਹੈ, ਸੱਚ ਉਹ ਸ਼ਬਦ ਦਾ ਦਾਸ ਹੈ, ਗਾਂ ਵਾਲੇ ਦਾ ਦਾਸ ਹੈ ਨਾ ਅੱਗੇ।
ਹਾਂਜੀ,
ਉਹਦੋਂ ਗਾਹ ਜਿਹੜਾ ਬੈਠਾ ਉੱਪਰ ਲਫਸਰ, ਉਹਦੇ ਅੱਗੇ ਦਾਸ ਹੈ।
ਠੀਕ ਹੈ ਜੀ। ਹਾਂਜੀ, ਗੁਰ ਕੈ ਸਹਿਜ ਸੁਭਾਏ,
ਗੁਰ ਕੈ ਸਹਿਜ ਸੁਭਾਏ, ਪੂਜੀਏ ਗੁਰ ਕੈ ਸਹਿਜ ਸੁਭਾਏ, ਸਹਿਜ ਅਵਸਥਾ ਚ ਹੋ ਕੇ, ਜਾਗਰਤ ਅਵਸਥਾ ਚ ਹੋ ਕੇ ਇਹ ਪੂਜਾ ਹੁੰਦੀ ਹੈ। ਸੁੱਤੇ ਪਏ ਦੀ ਨਹੀਂ ਹੁੰਦੀ, ਸੁੱਤੇ ਪਏ ਤਾਂ ਬਾਹਰ ਮੂਰਤੀ ਪੂਜ ਕਰਦੇ। ਜਦ ਜਾਗਦਾ ਦੱਲਾ, ਜਦ ਦੱਲੇ ਨਾਲ ਜਦ ਜੁੜਦਾ, ਜਾਂ ਜਾਗ ਆਪੇ ਜੁੜ ਗਿਆ, ਜਾਂ ਜਾਗ ਗਿਆ ਤਾਂ ਦੋ ਰਹੇ ਹੀ ਨਹੀਂ, ਦੂਆ ਸਰੀਰ ਇਹਦੀ ਰਿਹਾ। ਜਿੰਨਾ ਚਿਰ ਸੁਪਨਾ ਦੇਖਦਾ ਉਦੋਂ ਦੀਆਂ ਸੁਪਨੇ ਦੀ ਹੋਰ ਹੁੰਦੀ ਹੈ, ਜਾਂ ਜਾਗਦਾ ਜਾਂ ਤਾਂ ਰਹੇ ਇੱਕ ਜਾਂਦਾ, ਸਰੀਰ ਤਾਂ ਰਹਿੰਦਾ ਹੀ ਨਹੀਂ, ਆਪੇ ਨਹੀਂ ਰਹਿੰਦਾ। ਗੁਰ ਕਹਿ ਸਹਿਜ ਸੁਭਾਏ, ਉਹਨੂੰ ਗੁਰਮੰਦ ਕਹੇ, ਉਹਨੂੰ ਗੁਰਮੰਦ ਕਹਿ ਕਰਕੇ ਮੰਦ ਕੇ, ਉਹਨੂੰ ਗੁਰਮੰਦੋ ਅੰਦਰ ਲੈ ਨੂੰ ਫਿਰ ਜਾਗਰਤ ਅਵਸਥਾ ਚ ਹੋ ਕੇ ਜਾਗ ਕੇ।
ਸੁਭਾਏ ਕੀ ਹੁੰਦਾ?
ਜਾਗਣ ਤੋਂ ਬਾਅਦ ਦੋ ਨਹੀਂ ਰਹਿੰਦੇ।
ਸੁਭਾਏ ਤੋਂ ਕੀ ਭਾਵ ਬਣਦਾ?
ਉਹੀ ਦੇਵ ਹੈ, ਉਹੀ ਗੁਰਦੇਵ ਹੈ, ਉਹੀ ਗੁਰ ਹੈ। ਗੁਰਦੇਵ ਵੀ ਲਫ਼ਜ਼ ਆਇਆ ਨਾ।
ਮਗਰ ਸੁਭਾਏ ਤੋਂ ਕੀ ਭਾਵ ਬਣਦਾ? ਸਹਿਜ ਸੁਭਾਏ।
ਹਾਂ, ਸੁਭਾਏ, ਭਾਏ ਲਫ਼ਜ਼ ਭੁੱਖ ਇੱਛਾ। ਸੁਭਾਏ ਹੁੰਦਾ ਸਹਿਜ, ਹੁੰਦਾ ਜਾਗਰਤ ਅਵਸਥਾ ਵਾਲੀ ਭੁੱਖ। ਇੱਕ ਸਾਡੀ ਹੈ ਆਹ ਸੁਪਨੇ ਅਵਸਥਾ ਵਾਲੀ ਭੁੱਖ। ਜਦ ਅਸੀਂ ਬਾਹਰਲੇ ਦੇਵਤੇ ਪੂਜਦੇ ਹਾਂ ਤਾਂ ਸਾਡੀ ਮਾਇਆ ਦੀ ਇੱਛਾ ਲੈ ਕੇ ਜਾਂਦੇ ਹਾਂ, ਤੇ ਸੁਪਨੇ ਦੀ ਅਵਸਥਾ ਵਾਲੀ ਭੁੱਖ ਹੈ। ਬਾਹਰਲਾ ਜਿਹੜੇ ਧਰਮ ਨੇ ਜਿਹੜੇ ਤਾਂ ਕੀਤੇ ਨੇ, ਉਹ ਸੁਪਨੇ ਦੀ ਅਵਸਥਾ ਵਾਲੀਆਂ ਸਾਡੀਆਂ ਲੋੜਾਂ ਵਾਸਤੇ ਅਸੀਂ ਬਣਾਏ ਨੇ ਬਾਹਰ ਧਰਮ। ਜਾਗਰਤ ਅਵਸਥਾ ਵਿੱਚ ਬਾਹਰਲੀ ਭੁੱਖ ਤਾਂ ਰਹਿੰਦੀ ਉਹਦੀ ਹੈ, ਫਿਰ ਦੁਨੀਆਂ ਤਾਂ ਰਹੀ ਨਾ, ਸੰਸਾਰ ਤਾਂ ਰਿਹਾ ਨਾ, ਤਾਂ ਸੁਪਨਾ ਹੋ ਗਿਆ। ਫਿਰ ਉਸ ਵੇਲੇ ਭੁੱਖ ਨਾਮ ਦੀ ਹੁੰਦੀ, ਪਹਿਲਾਂ ਨਹੀਂ ਹੁੰਦੀ ਨਾਮ ਦੀ ਭੁੱਖ ਇੱਛਾ। ਹਾਂ, ਨਾਮ ਦੀ ਭੁੱਖ ਜਿਹੜੀ ਮਾਇਆ ਦੀ ਭੁੱਖ ਤਿਆਗਣੀ ਪੈਂਦੀ ਹੈ, ਆਪਣੇ ਆਪ ਨਹੀਂ ਜਾਗਰਤ ਅਵਸਥਾ ਬਣਦੀ। ਮਾਇਆ ਦੀ ਭੁੱਖ ਤਿਆਗਣੀ ਪੈ, ਤਿਆਗਣੀ ਕੁਝ ਦੇਰ ਵਾਸਤੇ, ਇਸ ਗਿਆਨ ਨਾਲ ਤਿਆਗਣੀ ਤਾਂ ਹੈ ਨੀ, ਤਿਆਗਣੀ ਵੀ ਨਹੀਂ ਹੈ ਅਸਲ ਚ। ਸਮਝ ਆ ਗਈ ਕਿ ਭੁੱਖ ਰੱਖੇ ਤੇ ਕੁਝ ਨਹੀਂ ਹੈਗਾ, ਉਹਦਾ ਜਿਹੜਾ ਦੇਣਾ ਮਿਲੇ ਜਾਣਾ, ਹੁਕਮ ਨਾਲੇ ਮਿਲਣਾ ਸਭ ਕੁਛ, ਆਪੇ ਤਿਆਗੀ ਗਈ।
ਠੀਕ
ਹੈ, ਇਹਦੇ ਨਾਲ ਮੇਰੇ ਸੋਚਣ ਨਾਲ, ਆਪਣੇ ਯਤਨ ਨਾਲ, ਉਦਮ ਨਾਲ, ਕੁਛ ਯਤਨ ਨਾਲ ਕੋਈ ਫਰਕ ਨਹੀਂ ਪੈਣਾ ਹੈ। ਉਹ ਜੋ ਰਿਜ਼ਲਟ ਨੇ ਉਹ ਆਪਣੇ ਹੱਥ ਚ ਨਹੀਂ ਹੋਣ, ਕਰੀ ਜਾਓ ਇਹੀ ਉਹ ਗੀਤਾ ਵਿੱਚ ਵੀ ਕਹਿੰਦਾ ਵੀ ਕਰਮ ਤਾਂ ਕਰ ਪਰ ਫਲ ਦੀ ਇੱਛਾ ਨਾ ਕਰ। ਇੱਥੇ ਤੱਕ ਉਹੀ ਗੱਲ ਇੱਥੇ ਹੈ ਵੀ ਬਾਹਰਲੀ ਦੁਨਿਆਵੀ ਕੰਮ ਨਹੀਂ ਛੱਡਣੇ, ਪਰ ਉਹ ਜੋ ਕੀ ਮਿਲੂਗਾ ਕੀ ਨਹੀਂ ਮਿਲੂਗਾ ਇਹ ਤਾਂ ਕੁਦਰਤ ਦੀ ਬਸ ਹੈ, ਤੇਰੀ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ। ਕਰਮ ਕਰਨ ਦੀ ਲੋੜ ਹੈ, ਚਿੰਤਾ ਕਰਨ ਦੀ ਲੋੜ ਨਹੀਂ।
ਠੀਕ ਹੈ ਜੀ। ਆਤਮ
ਕਰਮ ਦੀ ਲੋੜ ਦਾਗੀਆਂ ਕਰਨਾ, ਚਿੰਤਾ ਨਹੀਂ ਕਰਨ ਦੀ ਲੋੜ।
ਠੀਕ ਹੈ ਜੀ। ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ।
ਜਦ ਆਪਣੇ ਆਪ ਨੂੰ ਆਪਣੇ ਆਪ ਦੀ ਪ੍ਰਤੀਤ ਹੋ ਰਹੀ ਵੀ ਮੈਂ ਕੀ ਹਾਂ, ਆਤਮੇ ਨੂੰ ਹੁਣ ਦੋਏ ਆਤਮੇ ਹੀ ਆ ਗਏ, ਪਰ ਆਤਮਾ ਵੀ ਗਾਇਬ ਹੋ ਗਈ। ਆਪਣੇ ਆਪ ਨੂੰ ਆਪਣੇ ਆਪ ਦੀ ਉਹ ਪ੍ਰਤੀਤ ਹੈ ਇਹ, ਇੱਥੇ ਕਿਸੇ ਪਰਮੇਸ਼ਰ ਦੀ ਪ੍ਰਤੀਤ ਦੀ ਜਾਂ ਕਿਸੇ ਹੋਰ ਦੀ ਗੱਲ ਨਹੀਂ ਹੈ। ਅਜੇ ਕਿਸੇ ਦੇ ਦਰਸ਼ਨ ਨਹੀਂ, ਆਤਮ ਦਰਸ਼ਨ ਹੈ ਇਹ। ਆਤਮ ਆਪਣੇ ਆਪ ਦਾ ਹੀ ਪਤਾ ਲੱਗਿਆ ਵੀ ਮੈਂ ਕੀ ਹਾਂ। ਜਿਹੜੀ ਇੱਕ ਦੀ ਸੋਝੀ ਆਉਂਦੀ ਹੈ ਫਿਰ ਆਤਮਾ ਦੀ ਪਤਾ ਲੱਗਦਾ ਵੀ ਹਾਂ ਆਤਮਾ ਹੈ ਕੁਛ। ਆਪਣੇ ਆਪ ਨੂੰ ਆਪਣੇ ਆਪ ਤੇ ਭਰੋਸਾ ਹੋਇਆ ਵੀ ਹਾਂ ਨਹੀਂ ਆਤਮਾ ਦਾ ਵਜੂਦ ਆ ਹੁੰਦਾ ਹੈ। ਬੁੱਧੀ ਹੈ ਕੁਛ ਆਤਮਾ, ਕਈ ਤਾਂ ਬੰਦੇ ਨੀ ਆਤਮਾ ਕੋਈ ਚੀਜ਼ ਹੀ ਨਹੀਂ ਹੈ। ਕਈ ਧਰਮ ਐਸੇ ਨੇ, ਬੁੱਧ ਧਰਮ ਵੀ ਐਸਾ ਹੀ ਹੈ, ਉਹ ਕਹਿੰਦੇ ਆਤਮਾ ਕੋਈ ਚੀਜ਼ ਨਹੀਂ ਹੈ। ਚਾਰ ਵਾਕ ਵਾਲੇ ਵੀ ਕਹਿੰਦੇ ਵੀ ਕੋਈ ਆਤਮਾ ਚੀਜ਼ ਨਹੀਂ ਹੁੰਦੀ। ਇੱਕ ਧਰਮ ਪਹਿਲਾਂ ਖਤਮ ਹੋ ਚੁੱਕਾ, ਚਾਰ ਵਾਕ ਕਹਿੰਦੇ ਉਹਨੂੰ, ਉਹਦੇ ਵਿੱਚੋਂ ਹੀ ਪੁੱਤਰ ਪੈਦਾ ਹੋਇਆ ਹੈ, ਕੁਛ ਉਹਦਾ ਅਸਰ ਹੈ ਪੁੱਤਰ।
ਠੀਕ ਹੈ ਜੀ। ਤਾਂ ਘਰ ਹੀ ਪਰਚਾ ਪਾਏ,
ਬਸ ਫਿਰ ਕਹਿੰਦੇ ਬਾਹਰ ਉਹਦਾ ਜੋੜ ਗਿਆ ਜੀ। ਨਿਰਾਕਾਰ ਹੈ, ਆਪ ਹੀ ਨਿਰੰਕਾਰ ਹੈ, ਨਿਰੰਕਾਰ ਆਪ ਹੀ ਬਣ ਜਾਂਦਾ ਫਿਰ। ਨਿਰੰਕਾਰ ਦਾ ਜਿਹੜਾ ਦਰਸ਼ਨ, ਆਤਮ ਦਰਸ਼ਨ, ਨਿਰੰਕਾਰ ਦਾ ਦਰਸ਼ਨ, ਆਤਮਾ ਨੂੰ ਆਤਮਾ ਦੀ ਪ੍ਰਤੀਤ ਹੋਈ ਹੈ, ਆਪਣੇ ਆਪ ਤੇ ਹੀ ਭਰੋਸਾ ਕਰਿਆ ਹੋਇਆ। ਆਤਮਾ ਨੂੰ ਆਤਮਾ ਰਾਮ ਲਹੋ ਪ੍ਰਵਾਨ, ਕਬੀਰ ਕਹਿੰਦੇ ਆਪਣੇ ਆਪ ਨੂੰ ਰਾਮ ਪ੍ਰਵਾਨ ਕਰ ਲੈ ਵੀ ਰਾਮ ਕੋਈ ਬਾਹਰ ਨਹੀਂ ਹੈ, ਜਿਹੜਾ ਤੇਰਾ ਆਤਮ ਰਾਮ ਹੈ। ਸ਼ੁੱਧ ਆਤਮਾ ਦਾ ਹੀ ਨਾ, ਸ਼ੁੱਧ ਆਤਮਾ ਜਿਹੜੀ ਹੈ ਉਹੀ ਰਾਮ ਦਾ ਸਰੂਪ ਹੈ। ਫਿਰ ਸ਼ੁੱਧ ਆਤਮਾ ਜਿਹੜੀ ਉਹ ਰਾਮ, ਆਤਮ ਰਾਮ ਨੇ ਉਹ ਪ੍ਰਵਾਨ, ਆਤਮੇ ਨੂੰ ਆਤਮੇ ਦੀ ਪ੍ਰਤੀਤ, ਗੱਲ ਉਹੀ ਲਿਖੀ ਹੈ ਬਿਲਕੁਲ।
ਹਾਂਜੀ, ਤਾਂ ਘਰ ਹੀ ਪਰਚਾ ਪਾਏ,
ਫਿਰ ਘਰੇ ਪਰਚਾ ਹੋ ਗਿਆ, ਅੰਦਰੇ ਪਰਚ ਗਿਆ, ਬਾਹਰ ਬਾਹਰ ਕਿੱਥੇ ਜਾਣਾ।
ਠੀਕ ਹੈ ਜੀ। ਆਤਮਾ ਅਡੋਲ ਨਾ ਡੋਲਈ ਗੁਰ ਕੇ ਭਾਏ ਸੁਭਾਏ,
ਬਸ ਫੇਰ ਆਤਮਾ ਕਾਹਨੂੰ ਡੋਲੂ, ਤਾਂ ਡੋਲਣ ਤੇ ਬੰਦ ਹੁੰਦੀ ਆ ਪ੍ਰਤੀਤ ਹੋਈ ਕੇ ਭਰੋਸੇ ਤੇ ਬਸ। ਵੀ ਇਹ ਤਾਂ ਮਰਦੀ ਹੋਣੀ ਹੈ ਫਿਰ, ਆਉਣਾ ਜਾਣਾ ਜਿਹੜਾ ਸੀ, ਜਿੰਨਾ ਚਿਰ ਡੋਲਦੀ ਆ ਓਨਾ ਚਿਰ ਆਉਣਾ ਜਾ ਬਣਾ।
ਠੀਕ ਹੈ।
ਡੋਲਣਾ ਹੀ ਆਵਣ ਜਾਵਣਾ ਜਾਂ ਡੋਲਣ ਤੇ ਬੰਦ ਹੋ ਗਈ, ਆਵਣ ਜਾਵਣ ਖਤਮ ਹੋ ਗਿਆ। ਜਿੰਨਾ ਚਿਰ ਪਾਣੀ 'ਚ ਲਹਿਰ ਉੱਠਦੀ ਹੈ, ਪਾਣੀ ਜਾਂ ਬਰਫ਼ ਜੰਮ ਗਈ ਲਹਿਰ ਉੱਠਦੀ, ਉਹਦੀ ਹਨੇਰੀ ਚਲੀ ਜਾਵੇ ਚਾਹੇ ਜੋ ਮਰਜ਼ੀ ਹੋਈ ਜਾਵੇ। ਆਤਮਾ ਨੂੰ ਆਤਮਾ ਦੀ ਪ੍ਰਤੀਤ ਹੋਈ ਆ, ਗੁਰ ਹਿਵਾ ਘਰ ਹੋ ਗਿਆ।
ਠੀਕ ਹੈ ਜੀ।
ਹਿਵਾ ਘਰ ਮਤਲਬ ਬਰਫ਼ ਦਾ ਪਾਣੀ ਤੇ, ਜਿੱਥੇ ਪਾਣੀ ਸੀ ਬਰਫ਼ ਹੋ ਗਈ ਉਹ।
ਹਾਂਜੀ ਹਾਂਜੀ,
ਲਹਿਰ ਨਹੀਂ ਉੱਠਦੀ ਹੁਣ।
ਗੁਰਵਿਣ ਸਹਿਜ ਨਾ ਆਵਈ ਲੋਭ ਮੈਲਾਂ ਵਿੱਚੋਂ ਜਾਏ,
ਜਿਹੜਾ ਹਾਂ ਦੇਖੋ ਲੋਭ ਲਹਿਰ ਆ ਗਈ, ਲੋਭ ਹੈ ਬਾਹਰ, ਦੁਨੀਆ ਰਹੂਗੀ, ਸੰਸਾਰ ਰਹੂਗਾ, ਮਾਇਆ ਰਹੂਗੀ, ਪਰ ਤੇਰੇ ਤਾਂ ਕੋਈ ਅਸਰ ਨਹੀਂ ਹੋਗਾ। ਗੁਰਬਿਨ ਗਿਆਨ ਤੇ ਬਿਨਾਂ
ਸਹਿਜ ਨਾ ਆਵਈ,
ਕੋਈ ਆਦਮੀ ਨਹੀਂ ਕੰਮ ਕਰ ਸਕਦਾ। ਗਿਆਨ ਤੇ ਬਿਨਾਂ ਸਹਿਜ ਅਵਸਥਾ ਨਹੀਂ ਪ੍ਰਾਪਤ ਹੋ ਸਕਦੀ। ਗੁਰਬਿਨ ਸਹਿਜ ਨਾ
ਆਵਈ,
ਆ ਬਈ ਟਿਕਾਓ ਨਹੀਂ ਆ ਸਕਦਾ ਗਿਆਨ ਤੇ ਬਿਨਾਂ।
ਠੀਕ ਹੈ। ਲੋਭ ਮੈਲ ਨਾ ਵਿੱਚੋਂ ਜਾਏ,
ਲੋਭ ਜਿਹੜੀ ਗੁਰਬਿਨ ਸਹਿਜ ਨਾ ਆਵਈ,
ਲੋਭ ਮੈਲ
ਉਹ ਮੈਲ ਨਾਲ ਵਿੱਚੋਂ ਜਾਏ, ਲੋਭ ਦੀ ਮੈਲ ਵਿੱਚ ਜਾਂਦੀ ਨਹੀਂ।
ਠੀਕ ਹੈ ਜੀ,
ਲੋਭ ਹੈ ਮੈਲ ਕਰਦਾ ਇਹਨੂੰ।
ਠੀਕ ਹੈ ਜੀ,
ਉੱਥੇ ਲੋਭ ਲਹਿਰ ਕਿਹਾ, ਇੱਥੇ ਲੋਭ ਮੈਲ ਕਹਿਤਾ। ਲੋਭ ਨਹੀਂ ਕਰ ਸਕਦਾ ਆਤਮਾ ਨੂੰ, ਲੋਭ ਇੱਥੇ ਪ੍ਰਭਾਵ ਨਹੀਂ ਹੈ। ਮਾਇਆ ਦਾ ਲੋਭ ਇਹਦੀ ਰਿਹਾ, ਫਿਰ ਫਸਣਾ ਮਾਇਆ ਨਾਲ, ਫਿਰ ਕਾਹਨੂੰ ਕਾਲੇ ਕਰਦਾ ਹੱਥ। ਇੱਕ ਵਾਰ ਤਾਂ ਮਸਾਂ ਚਿੱਟੇ ਹੋਏ ਨੇ, ਇੱਕ ਵਾਰ ਤਾਂ ਮਸਾਂ ਧੋਤਾ ਗਿਆ ਮਨ।
ਹਾਂਜੀ, ਖਿੰਨ
ਪਲ ਕਾਲਾ ਹੋ ਦਿੱਤਾ ਹੈ।
ਖਿੰਨ ਪਲ ਹਰ ਨਾਮ ਮਨ ਬਸੈ, ਸਭ ਅਠਸਰ ਤੀਰਥ ਨਾਏ।
ਖਿੰਨ ਪਲ ਹਰ ਨਾਮ ਮਨ ਬਸੈ, ਅਠਸਰ ਤੀਰਥ ਨਾਏ। ਕਹਿੰਦੇ ਜਿਹਦੇ ਇੱਕ ਖਿੰਨ ਆ ਪਲ ਵੀ ਨਾਮ ਬਸ ਗਿਆ ਨਾ ਅੰਦਰ ਮਨ ਦੇ ਵਿੱਚ, ਫਿਰ ਬਸਿਆ ਹੀ ਰਹਿੰਦਾ ਹੁੰਦਾ ਉਹ। ਸਮਝੋ ਡਾਢ ਤੀਰਥਾਂ ਦਾ ਇਸ਼ਨਾਨ ਹੋ ਗਿਆ, ਉਹਦਾ ਤਾਂ ਹੁੰਦਾ ਡਾਢ ਤੀਰਥਾਂ ਦਾ ਇਸ਼ਨਾਨ, ਬਾਹਰ ਨਹੀਂ ਹੁੰਦਾ ਹੈ ਕਦੇ ਵੀ।
ਠੀਕ ਹੈ ਜੀ,
ਇਹਨੂੰ 68 ਤੀਰਥ ਨੇ, 68 ਨੀਆਂ ਨਾਲ ਸੱਚੇ ਇਹ ਲਫ਼ਜ਼ 8 ਸਿੱਖੇ ਨੂੰ ਤਿਆਰੀ ਹੈ ਇੱਥੇ।
ਹਾਂਜੀ,
68 ਨੀ ਦਾ ਅਰਥ 68 ਕਰ ਲਏ ਇਹਨਾਂ ਨੇ ਇੱਥੇ। 8 ਅਲੱਗ ਹੈ, 60 ਅਲੱਗ ਹੈ ਲਫ਼ਜ਼। 68
ਠੀਕ ਹੈ ਜੀ, 8 ਗੁਣਾ ਨਾਲ 60 ਪੈ ਗਿਆ
ਜਿਹੜੀ ਬੁੱਧੀ ਹੈ, 8 ਗੁਣਾ ਨਾਲ ਜੁੜੀ ਹੋਈ ਹੈ, 60 ਹੋਈ ਹੈ। ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਇਹਦੇ 8 ਬਣਾਤੇ ਇਹਨਾਂ ਨੇ ਲਫ਼ਜ਼ ਦੇ, ਲਫ਼ਜ਼ ਦੇ ਅਰਥੇ ਬਦਲਦੇ। 8 60 ਲਫ਼ਜ਼ ਹੈ, 60 ਸਤਿਲਿੰਗ ਲਫ਼ਜ਼ ਹੈ।
ਹਾਂਜੀ ਠੀਕ ਹੈ, 8 ਗੁਣਾ ਨਾਲ ਜਦੋਂ 60 ਗਈ ਬੁੱਧੀ, ਜਦੋਂ 8 ਗੁਣਾ ਨਾਲ 60 ਗਈ ਹੈ ਜੀ।
ਹਾਂ, ਆਤਮਾ 8 ਗੁਣਾ ਦੇ ਸਹਿਤ ਹੈ।
ਠੀਕ ਹੈ ਜੀ,
ਸੱਚੇ ਮੈਲ,
ਸੱਚੇ ਮੈਲ ਨਾ ਲੱਗਈ, ਮਲ ਲਾਹੇ ਦੂਜੇ ਭਾਏ।
ਹਾਂ, ਸੱਚੇ ਨੂੰ ਮੈਲ ਨਹੀਂ ਲੱਗਦੀ, ਜਦੋਂ ਸੱਚਾ ਹੋ ਜਾਂਦਾ ਫਿਰ ਤਾਂ ਮੈਲ ਲੱਗਦੀ ਹੋਈ ਨਹੀਂ, ਲੱਗ ਗਈ ਮਨ ਲੱਗਾ ਦੂਜੇ ਪਾਏ। ਉਹ ਜਿਹੜੀ ਨੂੰ ਜਿਹਦੇ ਅੰਦਰ ਨਾਮ ਦੀ ਭੁੱਖ ਆ, ਉਹਨੂੰ ਨਹੀਂ ਮੈਲ ਲੱਗਦੀ ਹੁੰਦੀ, ਉਹ ਭੁੱਖੇ ਨੀ ਜਦ ਹੈਗੀ ਮਾਇਆ ਦੀ।
ਠੀਕ ਹੈ ਜੀ,
ਮੈਲ ਜਦ ਲੱਗਦੀ ਹੈ ਜਾਂ ਮਾਇਆ ਦੀ ਭੁੱਖ ਹੈ, ਜਿੰਨਾ ਚਿਰ ਜਿੰਨਾ ਚਿਰ ਮਾਇਆ ਦੀ ਇੱਛਾ ਅੰਦਰ ਹੈਗੀ ਉਨਾ ਚਿਰ ਮੈਲ ਲੱਗਦੀ ਹੈ। ਜੇ ਮਾਇਆ ਦੀ ਇੱਛਾ ਹੀ ਨੀ ਰਹੀ, ਮੈਲ ਕਿਵੇਂ ਲੱਗਜੂ? ਮੈਲ ਲੱਗਣੀ ਹੈ ਮਨ ਨੂੰ, ਮਨ ਨੂੰ ਜੇ ਭੁੱਖ ਹੈਗੀ ਮਾਇਆ ਦੀ ਤਾਂ ਮੈਲ ਲੱਗੂਗੀ, ਜੇ ਮਨ ਮਾਇਆ ਦੀ ਭੁੱਖੇ ਦੀ ਮੈਲ ਕਿਵੇਂ ਲੱਗੂ?
ਠੀਕ ਹੈ ਜੀ, ਹਾਂਜੀ, ਧੋਤੀ ਮੂਲ ਨਾ ਉਤਰੇ ਜੇ 68 ਤੀਰਥ ਨਾ ਆਏ।
ਇਹ ਜਿੰਨਾ 68 ਜਿਹੜੇ 68 ਤੀਰਥ ਨਾ ਆਏ, ਇਹ 68 ਲਫ਼ਜ਼ ਇੱਥੇ ਇਹਨਾਂ ਨੇ, ਇੱਥੇ 68 ਤੀਰਥ ਇੱਥੇ ਲਫ਼ਜ਼ ਬਦਲਿਆ ਇਹਨਾਂ ਨੇ, ਇੱਥੇ 68 ਨਹੀਂ ਸੀ ਚਾਹੀਦਾ, ਕਿਸੇ ਵੇਲੇ ਇੱਥੇ ਗਲਤੀ ਹੋਈ ਹੈ, ਇਹ ਬਾਹਰਲੇ 68 ਤੀਰਥ ਨੇ।
ਅੱਛਾ ਜੀ,
ਜੇ ਧੋਣ ਦੇ ਨਾਲ 68 ਤੀਰਥਾਂ ਦੇ ਧੋਣ ਨਾਲ ਮੈਲ ਨਹੀਂ ਉਤਰਦੀ ਹੈ। ਹੁਣ ਦੋਏ ਲਫ਼ਜ਼ ਇੱਕ ਬਣਾਤੇ, ਪਤਾ ਨਹੀਂ ਕਦ ਬਣਾਏ ਨੇ, ਕਿਵੇਂ ਬਣੇ ਨੇ, ਕਦੋਂ ਇਹ ਬਣੇ ਹੋਏ ਨੇ, ਸਾਡੇ ਕੋਲ ਰਿਕਾਰਡ ਪੁਰਾਣਾ ਹੈ ਨੀ। ਜਿਹੜੇ ਪੁਰਾਣੇ ਰਿਕਾਰਡ ਨੇ ਹੁਣ ਤੱਕ ਸਾਡੇ ਕੋਲ, ਉਹਦੇ ਚ ਇੱਕੋ ਹੀ ਲਫ਼ਜ਼ ਮਿਲਦੇ ਨੇ। ਇਹ ਹੁਣ ਬੀੜਾਂ ਲਿਖੀਆਂ ਹੋਈਆਂ ਨੇ ਉਹਨਾਂ ਦੀਆਂ, ਜਿਹੜੇ ਸੰਤ ਸੀ ਹਿੰਦੂ ਮਤ ਵਾਲੇ, ਉਹ ਭਾਸ਼ਾ ਇਹੀ ਜਾਣਦੇ ਸੀ। ਜੇ ਕਿਤੇ ਦੋਹਾਂ 'ਚ ਫਰਕ ਵੀ ਉਹਨਾਂ ਨੇ ਬਦਲ ਲਿਆ ਵੀ ਇਹ ਗਲਤੀ ਹੋਈ ਹੋਈ ਹੈ, ਉਹਨਾਂ ਨੇ ਭੁਲੇਖੇ ਨਾਲ ਵੀ ਬਦਲ ਲਿਆ ਕਈਆਂ ਨੇ ਨਾ ਵੀ ਇਹ ਗਲਤੀ ਹੋਈ ਹੋਈ ਹੈ। ਸਾਡੇ ਕੋਲ ਤਾਂ ਭੀੜ ਤਾਂ ਨਹੀਂ ਰਹੀ ਕੋਈ, ਕਿਉਂਕਿ ਇਹ ਤਾਂ 100 ਸਾਲ ਬਾਹਰ ਜੰਗਲਾਂ 'ਚ ਫਿਰਦੇ ਰਹੇ ਨੇ, ਜਿਹੜੇ ਅਸਲੀ ਮਾਲਕ ਅਸਲੀ ਵਾਰਸ ਤੇ। ਉਸ ਵੇਲੇ ਇਹਦੀਆਂ ਭੀੜਾਂ ਵੀ ਨਹੀਂ ਮਿਲਦੀਆਂ ਸਾਨੂੰ। ਜੀ
ਹਾਂ ਜੀ, ਮਨਮੁਖ ਕਰਮ ਕਰੇ ਅਹੰਕਾਰੀ, ਸਭ ਦੁੱਖੋ ਦੁੱਖ ਕਮਾਏ।
ਮਨਮੁਖ ਕਰਮ ਕਰੇ ਅਹੰਕਾਰੀ, ਮਨਮੁਖ ਨੇ ਅਹੰਕਾਰ ਦੇ ਕਰਮ ਕਰਦਾ ਹੈ ਉਹ, ਆਹਲੇ ਕੰਮ ਸਾਰੇ ਅਹੰਕਾਰ ਦੇ ਹੀ ਨੇ। ਸਭ ਦੁੱਖੋ ਦੁੱਖ ਕਮਾਏ, ਜੇ ਸਾਰੀ ਕਮਾਈ ਵੀ ਮਾਇਆ ਦੀ ਦੁੱਖੇ ਨੇ, ਇਹ ਚ ਸੰਸਾਰ ਦੇ ਸੁੱਖ ਵੀ ਦੁੱਖੇ ਨੇ।
ਠੀਕ ਹੈ, ਨਾਨਕ ਮੈਲਾ ਊਜਲ ਤਾਂ ਥੀਏ, ਜਾਂ ਸਤਿਗੁਰ ਮਾਹੇ ਸਮਾਏ।
ਨਾਨਕਾ ਦਾ ਮੈਲਾ ਉਜਲ ਤਾਂ ਸਤਿਗੁਰ ਦੇ ਵਿੱਚ ਸਮਾ ਜਾਵੇ।
ਠੀਕ ਹੈ ਜੀ,
ਆਪਣੇ ਗੁਰ ਚ ਜਾਂਦਾ ਨਾ। ਸਤਿਗੁਰ ਵਿੱਚ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨੂੰ, ਜਿੰਨਾ ਚਿਰ ਸਤਿਪੁਰਖ ਨੂੰ ਆਪ ਨੀ ਜਾਣ ਲੈ ਤਾਂ ਉਹਨਾਂ ਚਿਰ ਸਮਾਪ ਨੀ ਸਕਦਾ ਆਪਣੇ ਗੁਰ ਚ। ਪਰਮਾਤਮਾ ਦੇ ਪੂਰਨ ਗਿਆਨ ਬਿਨਾ ਆਪਣੇ ਮੂਲ ਨੂੰ ਜਾਣੇ, ਆਪਣੇ ਆਪੇ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਈ ਬਿਨਾ, ਜਦ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਈ ਹੈ ਸਤਿਗੁਰ ਆਪੇ ਹੋ ਗਿਆ ਹੈ। ਇਹੀ ਸਤਿਗੁਰ ਹੈ ਫਿਰ ਸਤਿਪੁਰਖ ਜਾਣ ਲਿਆ, ਸਤਿਪੁਰਖ ਜੇ ਜਾਣਿਆ ਸਤਿਗੁਰ ਤੇ ਕਰਨ।
ਠੀਕ ਹੈ ਜੀ, ਹਾਂਜੀ। ਮਹੱਲਾ ਤੀਜਾ, ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੇ ਪਿਆ ਕਿਰਤ ਫਿਰਾਏ।
ਮਨਮੁਖ ਲੋਕ ਸਮਝਾਈਏ, ਮਨਮੁਖ ਲੋਕ ਜੇ ਮਨਮੁਖ ਆਦਮੀ ਨੂੰ ਕਿਸੇ ਨੂੰ ਲੋਕ ਇੱਕ ਵਚਨ ਹੈ ਇੱਥੇ,
ਹਾਂਜੀ,
ਲੋਕ ਦਾ ਮਤਲਬ ਆਦਮੀ ਬੰਦਾ, ਕੋਈ ਮਨਮੁਖ ਬੰਦਾ ਜੇ ਜੇ ਸਮਝਾਉਣਾ ਚਾਹੀਏ ਸਮਝਾਇਆ ਨੀ ਜਾ ਸਕਦਾ। ਕੋਈ ਇਹ ਮਤਲਬ ਹੈ ਸਮਾਕਤ ਨਾ ਕਰੇ ਵੀ ਮੈਂ ਇਹਨੂੰ ਸਮਝਾ ਦੂੰਗਾ, ਕੋਈ ਕਿਸੇ ਨੂੰ ਨੀ ਸਮਝਾ ਸਕਦਾ। ਇਹ ਤਾਂ ਹੁਣ ਗੁਰੂ ਅਤਕੜਾ ਕਰਕੇ ਪਰਮੇਸ਼ਰ ਦੀ ਬਾਣੀ ਅਤਕੜਾ ਕੀਤਾ
ਹੋਇਆ,
ਕੋਈ ਕਿਸੇ ਨੂੰ ਸਮਝਾਉਣ ਦੀ ਸਮਾਕਤ ਨਾ ਕਰੇ, ਆਪਣੇ ਮਨ ਨੂੰ ਸਮਝਾਉਣ ਦੀ ਕਰ ਲਿਓ ਬਸ, ਇੱਥੇ ਤੱਕ ਅਸੀਂ ਬਿਤਰੇ ਹੋ। ਅਸੀਂ ਕਹਿੰਦੇ ਅਸੀਂ ਸਾਰੀ ਦੁਨੀਆਂ ਨੂੰ ਸਿੱਖ ਬਣਾ ਦੇਣਾ, ਉਹ ਜਿਹੇ ਜਿਹੇ ਸਿੱਖ ਤੁਸੀਂ ਉਹ ਜਿਹੇ ਬਣਾ ਲਓਗੇ ਫਿਰ ਗੁਰਬਾਣੀ ਨੀ ਬਦਲਦੀ ਇਸ ਗੱਲ ਨੂੰ, ਤਾਂ ਸਾਰੇ ਭਗਤ ਬਣਾ ਦਿੰਦੇ, ਉਦੋਂ ਭਗਤ ਸਾਰਿਆਂ ਨੂੰ ਬਣਾ ਦਿੰਦੇ। ਇਹ ਨੀ ਸਮਝਾਇਆ ਜਾ ਸਕਦਾ, ਕੋਈ ਕਿਸੇ ਨੂੰ ਨੀ ਸਮਝਾ ਸਕਦਾ, ਇੰਡੀਪੈਂਡੈਂਟ ਹੈ ਕਿਉਂਕਿ ਇਹਦੇ ਕੋਲੋਂ ਪਾਵਰ ਹੈ ਨਾ ਸਵੈਭਵ ਵਾਲੀ, ਸਵੈਭਵ ਵਾਲੀ ਪਾਵਰ ਹੈ ਉਹ ਵਰਤਦਾ, ਵੀਟੋ ਪਾਵਰ ਹੈ ਇਹਦੇ ਕੋਲ, ਬੰਦੇ ਕਿਸੇ ਦੀ ਨਾ ਬੰਦੇ, ਇਹ ਪਰਮੇਸ਼ਰ ਦੀ ਨੀ ਬੰਦਾ। ਚਲੋ ਨਾ ਕੇ ਦਿਖਾਵੇ ਪਰਮੇਸ਼ਰ ਨੂੰ, ਉਹ ਦੁੱਖੇ ਦੇ ਸਕਦਾ ਉਹਨੂੰ, ਜੰਮਣ ਵਰ ਚ ਪਾ ਸਕਦਾ।
ਠੀਕ
ਹੈ, ਲੋਕ ਪਰਵਾਹ ਨੀ ਕਰਦੇ ਫਿਰ ਕਿਹੜਾ ਬੰਦੇ ਨੇ।
ਠੀਕ ਹੈ ਜੀ, ਮਨਮੁਖ
ਜਾਂਦੇ ਨੇ,
ਮਨਮੁਖ
ਰੋਜ਼ ਪ੍ਰਵਚਨ ਵੀ ਸੁਣਦੇ ਨੇ ਪਰ ਫਿਰ ਵੀ ਉਹੀ ਕੰਮ ਕਰਦੇ ਨੇ।
ਠੀਕ ਹੈ ਜੀ, ਮਨਮੁਖ ਰਲਾਇਆ ਨਾ ਰਲਾ,
ਹਾਂ,
ਮਨਮੁਖ ਰਲਾਇਆ ਨਾ ਰਲਾ ਪਏ ਕਿਰਤ ਫਿਰ ਆਏ।
ਮਨਮੁਖ ਰਲਾਇਆ ਨੀ ਰਲਦਾ ਹੈ, ਭਾਵੇਂ ਕਿਰਤ ਵੀ ਪਿਆ ਫਿਰੇ, ਕਿਰਤ ਇੱਥੇ ਵੀ ਨੀ ਰਲਾਇਆ ਰਲਦਾ, ਰਲਦਾ ਹੈ ਸੱਚਖੰਡ ਵਿੱਚ ਤਾਂ ਇੱਥੇ ਵੀ ਨੀ ਕਿਸੇ ਨਾਲ ਰਲਦਾ, ਇਹ ਵੀ ਗੱਲ ਹੈ। ਸੰਸਾਰ ਜਿਹੜਾ ਕਿਸੇ ਨਾਲ ਰਲਦਾ, ਕੋਈ ਸਭ ਆਪਣਾ ਆਪਣੀ ਮਰਜ਼ੀ ਹੈ ਸਭ ਦੀ, ਦੋ ਬੰਦੇ ਮਰਜ਼ੀ ਇੱਕ ਕਰਕੇ ਦਿਖਾਉਣ ਸਾਰੀ ਜ਼ਿੰਦਗੀ ਕਦੇ ਨੀ ਹੋ ਸਕਦੀ। ਜਦ ਮਰਜ਼ੀ ਇੱਕ ਹੋਊਗੀ ਸਿਰਫ ਸੱਚ ਤੇ ਆ ਕੇ ਹੋਊਗੀ, ਝੂਠ ਤੇ ਆ ਕੇ ਕਦੇ ਦੋ ਆਦਮੀ ਇੱਕ ਨਹੀਂ ਹੋ ਸਕਦੇ, ਸੰਸਾਰੀ ਦੋ ਮਨ ਇੱਕ ਨਹੀਂ ਹੋ ਸਕਦੇ ਕਦੇ ਵੀ, ਅੱਜ ਸਹੀ ਹੋਏ ਨੇ ਨਾ ਗਾਹ ਨੂੰ ਹੋ ਸਕਦੇ ਨੇ। ਜਿੱਦਣ ਸੰਸਾਰੀ ਮਨ ਦੋ ਇੱਕ ਹੋ ਗਏ ਫਿਰ ਤਾਂ ਸੰਸਾਰ ਰਹਿਣਾ ਹੀ ਨਹੀਂ ਹੈ। ਮਨ ਮੁੱਕਾ ਜਿੰਨਾ ਚਿਰ ਲੜਾਇਆ ਨੀ ਲੜੂਗਾ, ਨਾ ਇਹ ਲੋਕ ਜਿਹੜੇ ਪਰਲੋਕ ਜਿਹੜੇ, ਪਰਲੋਕ ਤਾਂ ਕਦੇ ਆ ਹੀ ਨੀ ਸਕਦਾ, ਉੱਥੇ ਤਾਂ ਇਹਨੂੰ ਵੰਡ ਕੌਣ ਦਿੰਦਾ, ਇੱਥੇ ਵੀ ਨੀ ਰਲਦਾ ਇਹ ਤਾਂ ਕਿਸੇ ਨਾਲ। ਜਿੱਦਾਂ ਇੱਥੇ ਰਲਣ ਲੱਗ ਗਿਆ, ਰਲ ਗਿਆ ਦੂਏ ਨਾਲ ਤਾਂ ਲੜੂਗਾ ਸਭ ਕੋ ਵੀ, ਤੁਹਾਨੂੰ ਆਪਣ ਕੀ ਨਾਮ ਸਭ ਹੋ ਕੇ ਸਾਜਨ, ਫੇਰ ਰਲੂਗਾ ਤਾਂ ਸੱਚਖੰਡ ਐਂਟਰੀ ਹੈ, ਉਹਨਾਂ ਚਿਰ ਤਾਂ ਇਹਨੂੰ ਐਂਟਰੀ ਹੈ ਨੀ ਸੱਚਖੰਡ ਚ, ਪਹਿਲਾਂ ਇੱਥੇ ਰਲੇ ਸਭ ਨੂੰ, ਸਭਨਾਂ ਨੂੰ ਇੱਥੇ ਬਰਾਬਰ ਸੂਝੇ, ਇੱਕ ਪਿਤਾ ਇੱਕ ਕੇ ਅੰਬਾਰ ਕੇ, ਸ਼ਰਤ ਹੈ ਸਿੱਖੀ ਦੀ ਬਹੁਤ ਤਕੜੀ। ਅਸੀਂ ਕਹੇ ਜਾਂਦੇ ਸਾਡੀ ਕੌਮ ਵੱਖਰੀ ਹੈ, ਸਿੱਖ ਕੌਮ ਹੈ ਕੋਈ, ਬਾਕੀ ਕੌਣ ਨੇ ਬਈ। ਜੇ ਇੱਕੋ ਪਿਤਾ ਦੇ ਇੱਕ ਪਿਤਾ ਇੱਕ ਕੇ ਅੰਬਾਰ ਖਾਂ, ਦੋਈ ਕੌਮ ਕਿਹਦੀ ਹੈ ਫਿਰ, ਦੂਏ ਕਿਹਦੇ ਨੇ ਫਿਰ।
ਹਾਂਜੀ, ਲਿਵ ਧਾਤ ਦੋਏ ਰਾਹ ਹੈ, ਹੁਕਮੀ ਕਾਰ ਕਮਾਏ, ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਈ।
ਲਿਵ ਧਾਤ ਦੋਏ ਰਾਹ ਹੈ, ਦੋਏ ਰਸਤੇ ਨੇ, ਸੰਸਾਰ ਤਾਂ ਹੈ ਹੀ ਨੀ, ਜਿਹੜੇ ਤਾਂ ਲੈਵੈ ਲੱਗੀ ਹੋਈ ਜੀ ਤਾਂ ਉਹ ਤਾਂ ਸੱਚਖੰਡ ਵਾਲੇ ਨੇ ਇੱਕ ਬੰਦੇ ਕਿਤੇ ਕਿਆ ਦੂਆ ਮਨ ਲੇਵ ਨਹੀਂ ਲੱਗੀ ਹੋਈ ਫਿਰ ਮਨ ਭਟਕਦਾ ਇੱਕ ਭਟਕਣਾ ਦਾ ਰਸਤਾ ਇੱਕ ਲੇਵ ਦਾ ਰਸਤਾ ਟਿਕਾਉ ਦਾ ਰਸਤਾ ਇੱਕ ਮਨ ਫਿਰ ਟਿਕਿਆ ਹੋਇਆ ਇੱਕ ਮਨ ਭਟਕਦਾ ਇੱਕ ਚ ਲੋਭ ਲਹਿਰ ਉੱਠਦੀ ਹੈ ਇੱਕ ਚ ਅਸਰੇ ਨਹੀਂ ਹੈ ਲੋਭ ਦਾ ਲੋਭ ਲਹਿਰ ਇੱਕ ਨੂੰ ਲੱਗਦੀ ਉਹਦੀ ਪਰ ਦੋ ਹੀ ਰਸਤੇ ਨੇ ਦੋ ਕਿਸਮ ਦੇ ਹੀ ਨੇ ਮਨਮੁੱਖ ਹੈ ਗੁਰਮੁਖ ਹੈ ਤੀਆ ਕੋਈ ਹੈ ਹੀ ਨਹੀਂ ਵਿੱਚ ਇੱਥੇ ਆਪਣੇ ਬੰਨ ਕੇ ਆਪਣੇ ਪਾਣੀ ਚੱਲਣਾ ਚਾਹੁੰਦੇ ਨੇ ਪਰ ਚੱਲ ਸਕਦੇ ਨਹੀਂ ਹੁੰਦਾ ਉਹੀ ਹੈ ਉਹ ਤਾਂ ਵਹੀ ਹੈ ਜਿਹੜਾ ਖੁਦਾ ਕਹਿੰਦੇ ਉਹਦਾ ਤਾਂ ਉਹੀ ਹੈ ਜੋ ਖੁਦਾ ਕਰਦਾ ਹੈ ਪਰ ਕੋਸ਼ਿਸ਼ ਇਹ ਆਪਣੀ ਛੱਡਦਾ ਹੈ ਦੀ ਇਹ ਤਾਂ ਦਾ ਰਸਤਾ ਯਤਨ ਛੱਡਣਾ ਨਹੀਂ ਭਾਵੇਂ ਸਿਰੇ ਕੋਈ ਚੜੇ ਭਾਵੇਂ ਦੋ ਚੜੇ ਜਿਹੜਾ ਯਤਨ ਵਾਲਾ ਰਸਤਾ ਹੈ ਇਹ ਤਾਂ ਦਾ ਰਸਤਾ ਜਿਹੜਾ ਲੇਵ ਵਾਲਾ ਰਸਤਾ ਉਹਦੇ ਯਤਨ ਕੋਈ ਡਿਊਟਲ ਗੇਅਰ ਹੈ ਜਿੱਥੋਂ ਤੂੰ ਲੈ ਜਾ ਜਿਵੇਂ ਦਰਿਆ ਛਾਲ ਮਾਰਦੀ ਜਿੱਦੋਂ ਦਰਿਆ ਪਾਣੀ ਜਾਂਦਾ ਆਪੇ ਚਲਾ ਜਾਊਗਾ ਸਮੁੰਦਰ ਚਲਾ ਜਾਣਾ ਦਰਿਆ ਨੇ ਆਪੇ ਲੈ ਜਾਣਾ ਹੁਕਮ ਦੇ ਵਿੱਚ ਜਿਹੜਾ ਲੀਨ ਹੈ ਉਹ ਲਿਵ ਦਾ ਰਸਤਾ ਜਿਹੜਾ ਆਪਣਾ ਪਾਣੀ ਚੱਲਣਾ ਉਹ ਧਾਤ ਵਾਲਾ ਰਸਤਾ ਆਪਣੇ ਪਾਣੀ ਚੱਲਿਆ ਹੋਇਆ ਜਿਹੜਾ ਹੈ ਉਹ ਵਿਛੜਿਆ ਹੋਇਆ ਜਿਹੜਾ ਲੇਵ ਵਾਲੇ ਰਸਤੇ ਚੱਲਿਆ ਗੁਰ ਕੇ ਪਾਣੀ ਚੱਲਿਆ ਉਹ ਮਿਲਿਆ ਹੋਇਆ
ਠੀਕ ਹੈ ਜੀ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ
ਗੁਰਮੁਖ ਨੇ ਆਪਣਾ ਮਨ ਮਾਰ ਲਿਆ ਮਨ ਮਾਰ ਲਿਆ ਬੁਨੇ ਨਹੀਂ ਸੀ ਨਾ ਟਿਕਦਾ ਬੁਨ ਟਿਕਾ ਲਿਆ ਮਾਰ ਕੇ ਮਾਰ ਲਿਆ ਉਹਦਾ ਟਿਕਾ ਲਿਆ
ਸ਼ਬਦੀ ਕਸਵੱਟੀ ਲਾਏ
ਸ਼ਬਦ ਆ ਜਿਹੜੀ ਆ ਸ਼ਬਦ ਗੁਰ ਦਾ ਉਪਦੇਸ਼ ਇਹਦੀ ਕਸੌਟੀ ਤੇ ਲਾਇਆ ਇਹ ਕਸਵੱਟੀ ਹੈ ਸਾਡੇ ਕੋਲ ਵਾਰ ਵਾਰ ਕਸਵੱਟੀ ਤੇ ਲਾਉਣਾ ਕੁੱਟ ਕੁੱਟ ਮੁੱਦ ਕਸਵੱਟੀ ਲਾਵਾ ਐਸਾ ਕੂਟਣ ਮੁਕਤ ਥਾਉ ਪਾਵਾ ਕਬੀਰ ਕਹਿੰਦਾ ਕੂਟਣਾ ਹੈ ਤੋ ਮਨ ਕੋ ਕੂਟੇ ਉਹ ਸਰੀਰ ਕਾਹਤੇ ਕੁੱਟਦੇ ਹੋ ਤੁਸੀਂ ਸਰੀਰ ਨੂੰ ਕਸ਼ਟ ਕਿਉਂ ਦਿੰਦੇ ਹੋ ਸਰੀਰ ਨੂੰ ਕੱਟਦੇ ਰਹੇ ਨੇ ਵਰਮੀ ਮਾਰ ਰਹੇ ਨੇ ਵਰਮੀ ਸੱਪ ਨੂੰ ਨੀ ਮਾਰਦੇ ਕਹਿੰਦੇ ਮਨ ਨੂੰ ਨੀ ਮਾਰਦੇ ਕਹਿੰਦਾ ਕੂਟਣਾ ਤੋ ਮਨ ਕੋ ਕੂਟੇ ਮਨ ਕੋ ਕੂਟੇ ਤਾਂ ਜਮ ਤੇ ਛੁੱਟ ਜਮ ਤੇ ਛੁੱਟੂਗਾ ਤਾਂ ਜੇ ਮਨ ਨੂੰ ਕੁੱਟੂਗਾ ਕੁੱਟੂਗਾ ਮਾਰਨਾ ਨੀ ਕੋਈ ਕੁੱਟਣਾ ਕਿਹਾ ਹੋਇਆ ਉੱਥੇ ਕਿ ਜੰਗੇ ਲਾਉਣੀ ਹੈ ਨਾ ਇਹਦੀ ਝਾੜੀ ਰਾਇਲੇ ਝਾੜੀ ਕੁੱਟ ਕੁੱਟ ਮਨ ਕਸਵੱਟੀ ਲਾਦਾ ਕੁੱਟ ਹੀ ਜਾਵੇ ਮਨ ਨੂੰ ਕਸਵੱਟੀ ਤੇ ਲਾ ਕੇ ਦੇਖੀ ਜਾਵੇ ਵੀ ਖਰਾ ਹੋ ਗਿਆ ਬਾਣੀ ਅਨੁਸਾਰ ਹੋ ਗਿਆ ਜਾਂ ਕੋਈ ਫਰਕ ਹੈ ਕੁੱਟ ਕੁੱਟ ਮਨ ਕਸਵੱਟੀ ਲਾਦਾ ਐਸਾ ਕੁੱਟ ਨੂੰ ਮੁਕਤ ਥੋ ਪਾਵੇ ਦੋ ਸ਼ਬਦ ਨੇ ਸਾਡੇ ਕੋਲ ਬੀੜ ਦੇ ਵਿੱਚ ਦੋ ਪ੍ਰਕਾਰ ਦੇ ਬੀੜਾਂ ਨੇ ਇੱਕ ਤੋਂ ਬਹੁ ਪਾਵੇ ਇੱਕ ਤੋਂ ਥੋ ਪਾਵੇ ਇਹ ਸ਼ਬਦ ਆਇਆ ਸੀ ਸਭ ਤੋਂ ਪਹਿਲਾਂ ਮੇਰੇ ਕੋਲ ਵੀ ਦੱਸੋ ਵੀ ਮੁਕਤ ਬਹੁ ਪਾਵੇ ਠੀਕ ਹੈ ਮੁਕਤ ਥੋ ਪਾਵੇ ਠੀਕ ਹੈ ਇਹ ਡਿਸਕਸ਼ਨ ਦੇ ਵਿੱਚ ਸੀ ਉੱਥੇ ਜਦ ਮੈਨੂੰ ਪਹਿਲਾਂ ਪਤਾ ਲੱਗਿਆ ਅੱਛਾ ਜੀ ਐ ਪਾਠ ਅੰਤਰ ਦੱਸੋ ਕਿਹੜਾ ਹੈ ਉਹਦਾ ਕੋਈ ਪਤਾ ਨਹੀਂ ਸੀ ਸਾਨੂੰ ਵੀ ਨਹੀਂ ਸੀ ਪਤਾ ਉਹਨਾਂ ਨੂੰ ਨਹੀਂ ਪਤਾ ਜਿਹਨਾਂ ਨੇ ਦੱਸਿਆ ਪਾਠ ਅੰਤਰ ਨਹੀਂ ਠੀਕ ਹੋ ਸਕਦਾ ਸੀ ਉਹ ਤੋਂ ਬਾਅਦ ਬਹੁਤ ਦੇਰ ਬਾਅਦ ਪਤਾ ਨਹੀਂ 20 ਸਾਲ ਬਾਅਦ ਮੇਰਾ ਖਾਤਾ ਫਿਰ ਪਤਾ ਲੱਗਿਆ ਓਹੋ ਇਹ ਬਹੁਤ 20-30 ਸਾਲ ਬਾਅਦ ਉਦੋਂ ਬਾਅਦ ਪਤਾ ਲੱਗਿਆ ਓਹੋ ਇਹ ਤਾਂ ਥੋ ਪਾਵਾ ਹੋ ਸਕਦਾ ਬਹੁ ਪਾਵਾ ਤਾਂ ਹੋ ਹੀ ਨਹੀਂ ਸਕਦਾ ਮੁਕਤ ਬਹੁ ਪਾਵਾ ਮੁਕਤ ਦੀ ਬਹੁਤੀ ਥੋੜੀ ਹੁੰਦੀ ਮੁਕਤ ਦੀ ਕੁਆਂਟਿਟੀ ਨਹੀਂ ਹੁੰਦੀ ਜੇ ਬਹੁ ਕਹਾਂਗੇ ਤਾਂ ਕੁਆਂਟਿਟੀ ਹੋ ਗਈ ਮੁਕਤੀ ਤਾਂ ਮੁਕਤੀ ਹੈ ਕੁਆਂਟਿਟੀ ਕਿੱਥੇ ਇਹਦੇ ਚ ਕਿਤੇ ਕੁਆਂਟਿਟੀ ਆਉਂਦੀ ਹੈ ਮੁਕਤੀ ਦੀ ਬਹੁਤੀ ਥੋੜੀ ਮੁਕਤੀ ਨਹੀਂ ਹੁੰਦੀ ਬਹੁਤ ਗਲਤ ਲਿਖਿਆ ਹੋਇਆ ਬੱਬਾ ਸੱਤਾ ਇੱਕੋ ਜਿਹੇ ਰਹਿਣਾ ਕਿਸੇ ਨੇ ਬੱਬੇ ਦੇ ਤੋਂ ਸੱਤਾ ਪਾ ਤਾਂ ਗਲਤੀ ਨਾਲ ਪੈ ਗਿਆ ਐਸਪ੍ਰਿੰਟ ਹੋਏ ਹੋਏ ਪਰ ਬਹੁਤ ਅਰਥ ਆਉਂਦਾ ਝੱਡੜ ਚੱਲਦਾ ਰਿਹਾ ਸੀ ਉਦੋਂ ਜਦ ਮੈਂ ਗੱਲ ਕਰਦਾ ਹੁੰਦੀ ਸੋਚਿਆ ਚੌੜ ਪੈਣ ਚ ਇਹਨਾਂ ਗੱਲਾਂ ਦਾ ਪਤਾ ਨੀ ਸੀ ਉਦੋਂ
ਥੋ ਪਾਵੇ ਸਹੀ ਹੈ ਜੀ
ਪਤਾ ਹੀ ਨਹੀਂ ਸੀ ਫੈਸਲਾ ਉੱਥੇ ਕੀ ਹੋਣਾ ਸੀ
ਥੋ ਕਿ ਕਿਹੜਾ ਸਹੀ ਹੈ ਫਿਰ?
ਨਹੀਂ ਪਤਾ ਇਹਨਾਂ ਨੂੰ।
ਹਾਂਜੀ
ਜੀ
ਮੈਂ ਕਿਹਾ ਥੋ ਪਾਵੇ ਸਹੀ ਹੈ ਜੀ ਫਿਰ।
ਥੋ ਪਾਵੇ ਸਹੀ ਹੈ, ਗੁਪਤ ਥੋ ਪਾਵੇ, ਗੁਦੀ ਥੋ ਹੈ।
ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਜ ਸਮਾਏ।
ਹਾਂ, ਬੋਲ ਨਾਲ ਝਗੜਾ ਕਰਨਾ ਆਪਣੇ ਨਾਲ, ਖਾਲਸਾ ਸੋ ਜੋ ਕਰੇ ਨਿਤ ਜੰਗ, ਨਿਤ ਜੰਗ ਕਰੇ ਲੋਕਾਂ ਨਾਲ ਕਰੇ, ਆਪਣੇ ਮਨ ਨਾਲ ਕਰੇ। ਆ ਸੀ ਦਸਮ ਪਾਤਸ਼ਾਹ ਨੇ ਲਿਖਿਆ, ਖਾਲਸਾ ਸੋ ਜੋ ਕਰੇ ਨਿਤ ਜੰਗ। ਹਾਂ, ਉੱਥੇ ਲਿਖਤਾ ਯਾਦਗਾਰ ਕੀ ਦਿੰਦਾ ਬਾਹਰ ਲੋਕਾਂ ਨਾਲ। ਉਹ ਮਨ ਨਾਲ ਝਗੜਾ, ਮਨ ਨਾਲ ਸੱਥ ਹੈ ਸਾਡੀ ਹਰ ਵਕਤ। ਬੁੱਧੀ ਦੀ ਮਨ ਨਾਲ ਝਗੜਾ, ਬੁਲਾਉਣਾ ਬੰਦੂ ਹੈ, ਝਗੜਾ ਲੋਕਾਂ ਨਾਲ ਕਰਨਾ ਸਾਡਾ। ਹੁਣ ਬਾਹਰ ਝਗੜਾ, ਉਹ ਜੇ ਬਾਹਰ ਝਗੜਾ ਗੁਰਬਾਣੀ ਕਾ ਇਜਾਜ਼ਤ ਦਿੰਦੀ ਹੈ ਬਾਹਰ ਝਗੜੇ ਦੀ, ਬੁਲਾਉਣਾ ਆਪਣੇ ਬੰਦੂ ਹੈ। ਤੁਸੀਂ ਦੁਨੀਆਂ ਜਿੱਤਣੀ ਹੈ, ਜਿਹਨੇ ਮਨ ਜਿੱਤ ਲਿਆ ਜੱਗ ਜਿੱਤ ਲਿਆ। ਤੁਸੀਂ ਦੁਨੀਆਂ ਕਿਵੇਂ ਜਿੱਤ ਲਓਗੇ? ਬਥੇਰੇ ਇੱਥੇ ਹੋ ਚਲੇ ਗਏ।
ਸੱਥ ਦਾ ਕੀ ਭਾਵ ਹੈ ਜੀ?
ਨਹੀਂ ਨਹੀਂ ਸੱਥ ਹੁੰਦੀ ਹੈ ਜਿੱਥੇ ਡਿਸਕਸ਼ਨ ਹੁੰਦੀ ਹੈ ਨਾ ਬਹਿ ਕੇ।
ਹਾਂਜੀ ਹਾਂਜੀ, ਪਿੰਡਾਂ ਚ
ਯਾਰ ਵਟਾਂਦਰਾ ਸੱਥ ਹੁੰਦੀ, ਆਪਣੇ ਸੱਥਾਂ ਯਾਰ ਪਿੰਡਾਂ ਚ ਹੁੰਦੀਆਂ।
ਹਾਂਜੀ ਹਾਂਜੀ,
ਜਿੱਥੇ ਸਿਆਣੇ ਲੋਕ ਬਹਿ ਕੇ ਗੱਲਾਂ ਬਾਤਾਂ ਕਰਦੇ ਨੇ, ਸਮਝਾਉਂਦੇ ਨੇ ਇੱਕ ਦੂਜੇ ਨੂੰ, ਕੋਈ ਗੱਲ ਕਿਸੇ ਤੋਂ ਸਿੱਖਿਆ ਲੈਂਦਾ, ਕੋਈ ਸਿੱਖਿਆ ਕਿਸੇ ਨੂੰ ਦਿੰਦਾ, ਵਿਚਾਰ ਵਟਾਂਦਰਾ ਕਰਦੇ ਨੇ ਉਹਨਾਂ, ਉੱਥੇ ਚਰਚਾ ਵੀ ਹੋ ਜਾਂਦੀ ਹੈ। ਜਿਵੇਂ ਆਪਾਂ ਬਹਿਸ ਤਾਂ ਨਹੀਂ ਉਹਨੂੰ ਕਹਿ ਸਕਦੇ, ਗੋਸ਼ਟੀ ਕਹਿ ਸਕਦੇ।
ਮਨ ਹੀ
ਸਿੱਧਾ ਨਾ ਗੋਸ਼ਟੀ ਹੋਈ ਹੈ।
ਠੀਕ ਹੈ ਜੀ, ਮਨ ਹੀ ਮੰਜ ਸਮਾਏ,
ਵਿਚਾਰ ਚਰਚਾ। ਹਾਂ, ਮਨ ਨੇ ਮਨ ਦੇ ਵਿੱਚ ਸਮਾਉਣੇ, ਆਪਣੇ ਆਪ ਚ ਸਮਾਉਣੇ ਨੇ, ਹੋਰ ਕਿੱਥੇ ਸਮਾਉਣੇ। ਉਹ ਲਹਿਰ ਉੱਠੀ ਹੈ ਪਾਣੀ ਚੋਂ, ਜਿਹੜੇ ਪਾਣੀ ਚੋਂ ਉੱਠੀ ਹੈ, ਪਾਣੀ ਚ ਆਪਣੇ ਆਪ ਚ ਸਮਾਈ ਹੈ ਲਹਿਰ।
ਠੀਕ ਹੈ,
ਹਵਾ ਦਾ ਪ੍ਰਭਾਵ ਸੀ, ਲੋਭ ਦਾ ਪ੍ਰਭਾਵ ਸੀ, ਲਹਿਰ ਉੱਠ ਖੜੀ, ਲੋਭ ਦਾ ਪ੍ਰਭਾਵ ਤਿਆਗ ਦਾ ਲਹਿਰ ਆਪਣੇ ਆਪ ਚ ਸਮਾ ਗਿਆ।
ਮਨ ਜੋ ਇੱਛੇ ਸੋ ਲਹਿ, ਸੱਚੇ ਸ਼ਬਦ ਸੁਭਾਈ।
ਮਨ ਜੋ ਇੱਛਾ ਸੋ ਲਹਿ, ਮਨ ਦੀ ਇੱਛਾ ਕਰ ਪੂਰੀ ਹੁੰਦੀ ਹੈ, ਜਿਹੜੀ ਮਨ ਇੱਛਾ ਲੈ ਕੇ ਚੱਲਿਆ ਸੀ ਨਾ ਸ਼ੁਰੂ ਤੋਂ, ਪਹਿਲੇ ਜਨਮ ਤੋਂ ਇੱਛਾ ਕਰ ਪੂਰੀ ਹੁੰਦੀ ਹੈ। ਕਹਿੰਦੇ 84 ਲੱਖ ਪੌੜੀ ਚੜ ਗਿਆ, ਆਖਰੀ ਪੌੜੀ ਤੇ ਇੱਛਾ ਪੂਰੀ ਹੋਣੀ ਹੈ। ਹੁਣ ਪੂਰੀ ਹੋਈ ਹੈ ਇੱਛਾ, ਵਸਤੂ ਨੂੰ ਹੁਣ ਹੱਥ ਪਿਆ, ਹੁਣ ਹੱਥ ਆਈ ਹੈ ਵਸਤੂ, ਐਡੀ ਦੂਰ ਉੱਚੀ ਚੜ ਕੇ ਅਵਸਥਾ ਚ। ਮਨ ਜੋ ਇੱਛਾ ਸੋ ਲਹਿ, ਰੱਬ ਗਜੂਰੀ ਮਿੱਟੀਆਂ ਨੇ ਨਾ, ਖਜੂਰ ਉੱਚੀ ਹੈ ਨਾ ਰਾਮ ਦਾ, ਉੱਤੇ ਚੜ ਕੇ ਤਾਂ ਮਿੜੀ। ਸੱਚਾ ਸ਼ਬਦ ਹੀ ਸੁਭਾਏ, ਜਦ ਗੁਰਬਾਣੀ ਦਾ ਜਿਹੜਾ ਸੱਚਾ ਉਪਦੇਸ਼ ਹੈ ਨਾ, ਇਹਦੇ ਨਾਲ ਇਹਦੀ ਭੁੱਖ ਬਦਲ ਜਾਂਦੀ ਹੈ, ਸੁਭਾਏ ਭਾਵਨਾ ਇਹਦੀ ਜਿਹੜੀ ਹੈ ਸ਼ੁਭ ਹੋ ਜਾਂਦੀ ਹੈ, ਸ਼ੁਭ ਇੱਛਾ ਸ਼ੁਭ ਹੋ ਜਾਂਦੀ ਹੈ। ਸ਼ੁਭ ਇੱਛਾ ਕੀ ਹੈ? ਜਦ ਇਹ ਨਾਮ ਮੰਗਦਾ ਹੈ ਇੱਛਾ ਸ਼ੁਭ ਹੈ। ਆਪਣੇ ਘਰ ਜਾਣ ਦੀ ਗੱਲ ਕਰਦਾ, ਮਾਇਆ ਦਾ ਤਿਆਗ, ਮਾਇਆ ਤੋਂ ਬਚਣ ਦੀ ਗੱਲ ਕਰਦਾ, ਲੋਕਾਂ ਨਾਲ ਝਗੜੇ ਦੀ ਗੱਲ ਛੱਡਦਾ, ਸਭ ਨੂੰ ਵੈਰ ਤੋਂ ਦੂਰ ਹੋ ਜਾਂਦਾ, ਸਭ ਨੂੰ ਆਪਣਾ ਮਿੱਤਰ ਮੰਨਦਾ, ਇਹਦੀ ਇੱਛਾ ਬਦਲ ਜਾਂਦੀ ਹੈ, ਫਿਰ ਭਾਵਨਾ ਹੀ ਬਦਲ ਜਾਂਦੀ ਹੈ, ਇਹ ਗੁਰਬਾਣੀ ਨਾਲ ਬਦਲਦੀ, ਫਿਰ ਇਹਦੀ ਇੱਛਾ ਪੂਰੀ ਹੁੰਦੀ ਹੈ। ਭਾਏ ਭਾਏ ਭਾਵਨਾ ਸ਼ੁਭ ਹੋ ਗਈ, ਹੁਣ ਇਹਦੀ ਗੁਰਕੇ ਸ਼ਬਦ ਹੋਈ ਹੈ, ਨਾ ਸੱਚੇ ਸ਼ਬਦ ਹੋਈ ਹੈ ਗੁਰਬਾਣੀ ਨਾਲ। ਸੱਚੇ ਸ਼ਬਦ ਗੁਰਬਾਣੀ ਹੈ ਨਾ, ਸੱਚੀ ਬਾਣੀ, ਸੱਚੇ ਸ਼ਬਦ ਨਾ, ਸੱਚੇ ਉਪਦੇਸ਼ ਨਾਲ, ਸੱਚ ਦੇ ਉਪਦੇਸ਼ ਨਾਲ। ਜਦ ਇਹਦੀ ਗੱਲ ਸੁਭਾਅ ਬਦਲ ਗਿਆ ਮਨ ਦਾ, ਫਿਰ ਇਹਦੀ ਮਨ ਦੀ ਇੱਛਾ ਪੂਰੀ ਹੁੰਦੀ ਹੈ, ਉਹ ਨਾਮ ਮਿਲਦਾ, ਫਿਰ ਘਰ, ਫਿਰ ਘਰ ਸੈਂਟਰੀ ਹੁੰਦੀ ਹੈ। ਜਦ ਅਵਿਨਾਸ਼ੀ ਰਾਜ ਦੀ ਕੁਰਸੀ ਤੇ ਬਹਿ ਜਾਂਦਾ, ਫਿਰ ਕੀ ਕਰਦਾ? ਅੰਮ੍ਰਿਤ ਨਾਮ ਸਤਿਗੁਰ ਜੀ ਹੈ, ਬਸ ਫਿਰ ਹਰ ਵਕਤ ਇਹਨੂੰ ਅੰਮ੍ਰਿਤ ਨਾਮ ਹੀ ਮਿਲਦਾ ਸ਼ਗਨ ਨੂੰ।
ਗੁਰਮੁਖੀ ਕਾਰ ਕਮਾ,
ਗੁਰਮੁਖੀ ਕਾਰ ਕਮਾਉਂਦਾ, ਫਿਰ ਗੁਰਮੁਖਾਣੀ ਕਾਰ ਛੱਡ ਦਿੰਦਾ, ਗੁਰਮੁਖਾਣੀ ਕਰਦਾ ਅੰਮ੍ਰਿਤ। ਸਿਧਾਸਣ ਕੋਈ ਸਿਧਾਸਣ ਨਹੀਂ ਹੈ, ਅਭੈ ਪਦ ਹੈ, ਨਿਰਭੈ ਅਭੈ ਪਦ, ਭੈ ਰਹਿਤ ਹੋ ਕੇ ਬੋਲਦਾ। ਫਿਰ ਬਣਾ ਆਪਣੇ ਮਨ ਨੂੰ ਛੱਡ ਕੇ, ਜਿਹਨੇ ਹੋਰ ਨਾਲੇ ਉਲਝੇ ਫਿਰਦੇ ਨੇ, ਐਵੇਂ ਬੈਸਾਂ ਚ ਪਏ ਫਿਰਦੇ ਨੇ, ਬੇਮਤਲਬ ਦੀ ਕੁਤਰਕ, ਆ ਜਿਹੜੇ ਚਰਚਾ ਕੁਚਰ ਕਰਦੇ ਨੇ, ਚਰਚਾ ਨੀ ਮਾੜੀ, ਧਰਮ ਦੀ ਚਰਚਾ ਨੀ ਮਾੜੀ ਹੈ, ਕੁਚਰਚਾ ਮਾੜੀ ਹੈ। ਇਹ ਲੋਕ ਚਰਚਾ ਕਰਦੇ ਨੇ, ਚਰਚਾ ਤਾਂ ਗੁਰੂ ਨਾਨਕ ਨੇ ਵੀ ਕੀਤੀ ਹੈ, ਚਰਚਾ ਤਾਂ ਭਗਤਾਂ ਨੇ ਵੀ ਕੀਤੀ ਹੈ। ਪਰ ਇਹ ਤਾਂ ਚਰਚਾ ਕਰਦੇ ਚਰਚਾ ਤੋਂ ਤਾਂ ਜੋ ਮਿਲਦਾ ਹੈ ਦੋਏ ਤਰ੍ਹਾਂ ਬਣਦੀਆਂ ਨੇ ਲੈਂਦੀਆਂ ਨੇ ਲਾਭਦਾਇਕ ਹੁੰਦੀ ਹੈ ਚਰਚਾ ਕੋਈ ਚਰਚਾ ਹੁੰਦੀ ਹੈ ਦੋਏ ਦੀ ਠੀਕ ਹੈ ਜਾਂ ਨਾ ਹੈ ਆਪਾਂ ਨਹੀਂ ਬੋਲਣੀ ਇਹਨੂੰ ਕੁਚਰਚਾ ਕਹਿੰਦੇ ਚਾਹਟ ਕੁਚਰਚਾ ਬਹੁਤ ਚਤੁਰਾਈ ਕੁਚਰਚਾ ਨਹੀਂ ਕਰਦੀ ਇਹ ਤਾਂ ਚਰਚਾ ਕਰਨ ਵਾਲੇ ਲੋਕ ਨੇ ਵਿਦਵਾਨ ਅਕਸਰ ਕਰਦੇ ਕੁਚਰਚਾ ਹੁੰਦੇ ਨੇ ਪੰਡਿਤ ਕੁਚਰਚਾ ਕਰਦੇ ਰਹੇ ਨੇ ਬੰਦੇ ਕੋਈ ਵੀ ਨਹੀਂ ਗੱਲ ਭਗਤ ਦੀ ਸਮਝ ਕੇ ਵੀ ਨਾ ਬੋਲਣ
ਹਾਂਜੀ ਵਿਣ ਮੰਨੈ
ਵਿਣ ਮੰਨੈ ਨਹੀਂ ਹੈ ਵਿਣ ਮੰਨੈ
ਅੱਛਾ ਵਿਣ ਮੰਨੈ
ਮੰਨੈ ਆਪਣੇ ਮਨ ਤੋਂ ਬਿਨਾ ਉੱਤੇ ਵੱਡੀ ਗੱਲ ਆਈ ਹੈ ਨਾ ਆਪਣੇ ਮਨ ਵਾਲੇ ਸੱਚ ਆਪਣੇ ਮਨ ਵਾਲੇ ਝਗੜਾ ਇਹ ਬਾਦੀ ਬਿਰਸੇ ਖੋਜੀ ਉਪਜਾ ਬਾਦੀ ਬਿਰਸੇ ਹਰ ਹਰ ਗੁਰ ਕਰਤਾਰਾ ਇਹ ਬਾਦ ਵਿਵਾਦ ਹੈ ਜਿਹੜਾ ਹੋਰ ਜਿਹੜਾ ਬਾਦ ਵਿਵਾਦ ਹੈ ਵਿਦਵਾਨ ਪਏ ਹੋਏ ਨੇ ਬੱਲੇ ਕੀ ਹੈ ਕੁਝ ਨਹੀਂ ਜਿਹੜਾ ਗਿਆਨ ਵਾਲਾ ਮੋਟਾ ਉਹ ਵੀ ਰਤੂ ਗੁਜ਼ਰਦਾ ਹੁੰਦਾ ਹੈ
ਅੱਛਾ
ਇਹ ਤਾਂ ਕੁਚਰਚਾ ਕੋਈ ਇੱਕ ਧਰਮ ਦੇ ਬੰਦੇ ਹੋ ਤੁਸੀਂ ਕੁਚਰਚਾ ਕਿਉਂ ਕਰਦੇ ਹੋ ਚਰਚਾ ਕਰੋ ਜਿਹੜਾ ਸੱਚ ਹੈ ਉਹਨੂੰ ਮੰਨ ਲਓ ਜੇ ਕੋਈ ਮੈਂ ਕਿਤੋਂ ਗਲਤਾਂ ਹਾਂ ਤਾਂ ਮੈਨੂੰ ਮੰਨ ਲੈਣਾ ਚਾਹੀਦਾ ਗਲਤਾਂ ਇਹਦੇ ਕੀ ਬੇਇੱਜ਼ਤੀ ਹੈ ਤੁਹਾਡੀ ਕਿਹੜੀ ਗੱਲ ਹੈ ਜੇ ਇੱਜ਼ਤ ਬੇਇੱਜ਼ਤੀ ਵਾਲੀ ਗੱਲ ਹੈ ਫਿਰ ਤੁਹਾਡਾ ਧਰਮ ਆਪਣਾ ਹੀ ਜਿਹੜਾ ਬੰਦਿਆ ਹੋਇਆ ਉਹੀ ਧਰਮ ਹੈ ਗੁਰੂ ਵਾਲਾ ਧਰਮ ਨਹੀਂ ਹੈ
ਠੀਕ ਹੈ ਜੀ ਮਨ ਮੁਖੀ ਮਨ ਹਠਾਰਿਆ ਕੂੜ ਕੁਸਤ ਕਮਾਏ
ਆ ਦੇਖੋ ਉਹ ਮਨ ਮੁਖ ਨੇ ਲੋਕ ਫਿਰ ਜਿਹੜੇ ਇਦਾਂ ਕਰਦੇ ਸੀ ਕੋਈ ਹਾਠ ਹੈ ਹਠੀ ਹੈ ਮਨ ਉਹਨਾਂ ਦਾ ਬੁੱਲਦਾ ਨਹੀਂ ਹੈਗਾ ਉਹ ਕਹਿੰਦਾ ਹੁਣ ਆਪਣੀ ਬੇਇੱਜ਼ਤੀ ਹੈ ਜੇ ਆਪਾਂ ਬੁੱਲ ਗਏ ਆਪਾਂ ਇਹ ਗੱਲ ਕਹਿ ਬੈਠੇ ਆ ਸਟੈਂਡ ਲੈ ਲਿਆ ਜੇ ਹੁਣ ਸਟੈਂਡ ਆਪਾਂ ਚੜਤਾ ਆਪਣੀ ਬੇਇੱਜ਼ਤੀ ਹੈ ਜੇ ਲੋਕ ਇਹ ਗੱਲ ਕਰਦੇ ਨੇ ਸੱਚ ਚ ਉਹਨਾਂ ਨੇ ਮਨ ਮੁਖ ਜਿਹੜੇ ਮਨ ਹੱਠ ਹਾਰਿਆ ਜਨਮ ਹਾਰਿਆ ਜੂਏ ਚ ਉਹਨਾਂ ਦਾ ਜਨਮ ਜੂਏ ਚ ਹਾਰ ਗਿਆ
ਠੀਕ ਹੈ
ਹਾਰਿਆ ਗਿਆ
ਹਾਂਜੀ
ਬਹੁਤ ਹੀ ਕਮਲੀਆਂ ਲਾਈਨਾਂ ਨੇ ਐਸ ਜੋ ਸੰਦਰਭ ਦੇ ਵਿੱਚ ਚੱਲ ਰਹੀ ਹੈ ਜਿੱਥੇ ਸਾਡੀ ਗੱਲਬਾਤ ਸਿੱਖੀ ਦਾ ਜਿਵੇਂ ਚੱਲ ਰਿਹਾ ਡਿਬੇਟਾਂ ਉਹਨਾਂ ਦੇ ਉੱਤੇ ਬਿਲਕੁਲ ਸਿੱਧਾ ਸਪਸ਼ਟ ਅਟੈਕ ਹੈ
ਠੀਕ
ਅਟੈਕ ਦਾ ਨਹੀਂ ਉਹਨਾਂ ਨੂੰ ਸਿੱਧਾ ਨਕਸ਼ਾ ਦਿਖਾਤਾ ਵੀ ਆਏ ਰਾਹ ਚੱਲੋਗੇ ਆਏ ਰਾਹ ਚੱਲੂਗਾ ਉਹਦਾ ਆਏ ਹੁਣ ਸਿੱਖਾਂ ਨੇ ਗੁਰਬਾਣੀ ਨੂੰ ਮੰਨਣਾ ਇਹਦਾ ਰਸਤਾ ਅਖਤਿਆਰ ਕਰ ਲੈਣਾ ਦੀ ਮਰਜ਼ੀ ਹੈ ਸਭ ਲਿਖਿਆ ਪਿਆ ਰਹਾ
ਠੀਕ ਹੈ ਗੁਰ ਪ੍ਰਸਾਦੀ ਮਨ
ਮੁਖੀ ਮਨ ਮੁਖੀ ਮਨ ਮਨ ਹਟ ਹਾਰਿਆ
ਹਾਂਜੀ
ਕੂੜ ਕੁਸਤ ਕਮਾਏ
ਠੀਕ ਹੈ
ਕਮਾਈ ਕਾਦੀ ਹੈ ਕੂੜ ਅਰ ਕੁਸਤ ਦੀ ਕੂੜ ਬੋਲਣਾ ਪਰ ਮਾਇਆ ਵਾਸਤੇ
ਠੀਕ ਹੈ
ਜੀ ਕੌਣ ਕਰਦਾ ਕੌਣ ਨਹੀਂ ਕਰਦਾ ਆਪਣੇ ਤੋਂ ਝਾਕ ਕੇ ਦੇਖੋ ਸਾਰੇ ਪਤਾ ਸਾਰਿਆਂ ਨੂੰ ਹੀ ਇੱਕ ਦੂਜੇ ਦਾ ਕੌਣ ਕਰਦਾ ਨਹੀਂ ਹੈ ਕੂੜ ਕੁਸਤ ਵਾਸਤੇ ਕੂੜ ਕੌਣ ਬੋਲਦਾ ਤੁਸੀਂ ਨਾ ਬੋਲੋ ਬਸ ਕੋਈ ਬੋਲੇ ਕੋਈ ਦੂਰ ਨੂੰ ਕਹਿਣ ਦੀ ਲੋੜ ਨਹੀਂ
ਠੀਕ ਹੈ ਜੀ
ਜਿਹੜਾ ਸਿੱਖ ਹੈ ਗੁਰੂ ਦਾ ਉਹ ਆਪ ਨਾ ਕਰੇ ਦੂਰ ਤੇ ਇਲਜ਼ਾਮ ਨਾ ਲਾਵੇ ਆਪੇ ਨੂੰ ਕਰੇ ਬਸ
ਠੀਕ ਹੈ ਜੀ ਗੁਰ ਪ੍ਰਸਾਦੀ ਮਨ ਜਿਣੈ ਹਰ ਸੇਤੀ ਲਿਵ ਲਾਏ ਨਾਨਕ ਗੁਰਮੁਖ ਸੱਚ ਕਮਾਵੇ ਮਨ ਮੁਖ ਆਵੇ ਜਾਏ
ਗੁਰ ਪ੍ਰਸਾਦੀ ਮਨ ਗਿਆਨ ਦੀ ਕਿਰਪਾ ਨਾਲ ਮਨ ਦਿੱਤਿਆ ਜਾਊਗਾ ਹਰ ਸੇਤੀ ਲਿਵ ਲਾਏ ਆਪਣੇ ਅੰਦਰ ਆਪਣੇ ਬੋਲ ਨਾਲ ਜੁੜ ਜੂਗਾ ਆਪਣੇ ਬੋਲ ਨਾਲ ਲਿਵ ਲੱਗ ਜੂਗੀ ਹਾਲ ਦੇ ਨਾਲ ਲਿਵ ਲੱਗ ਜੂਗੀ ਨਾਨਕ ਗੁਰਮੁਖੀ ਸੱਚ ਕਮਾਵੇ ਮਨ ਮੁਖ ਆਵੇ ਜਾਏ ਨਾਲੇ ਗੁਰਮੁਖ ਜਿਹੜਾ ਸੱਚ ਦੀ ਕਮਾਈ ਕਰਦਾ ਹੈ ਸੱਚ ਖੱਟਦਾ ਲਾਹਾ ਖੱਟ ਲੈਂਦਾ ਜਿਹੜਾ ਮਨ ਮੁਖ ਆ ਹੁਣ ਜਬਲ ਬਲ ਤੇ ਰਹਿ ਜਾਂਦਾ
ਠੀਕ
ਹੈ ਦੋਏ ਕੈਟਾਗਰੀਆਂ ਕੀ ਹੈ ਕੋਈ ਨੀ ਜੇ ਤਾਂ ਜੋ ਗੁਰਬਾਣੀ ਚ ਕਹੀ ਹੋਈ ਗੱਲ ਜੇ ਤਾਂ ਚਰਚਾ ਕਰਦਾ ਆਪਣੇ ਮਨ ਨਾਲ ਆਪਣੇ ਮਨ ਨੂੰ ਬਣਾਉਂਦਾ ਆਪਣੇ ਮਨ ਨਾਲ ਉਲਝਦਾ ਫਿਰ ਤਾਂ ਠੀਕ ਹੈ ਜੇ ਲੋਕਾਂ ਨਾਲ ਉਲਝਦਾ ਮਨ ਹੱਠ ਛੱਡਦਾ ਨਹੀਂ ਫੇਰ ਵੀ ਹੱਠ ਨਹੀਂ ਛੱਡਦਾ ਗੁਰੂ ਘਰ ਨਾਲ ਇਹ ਉਲਝਦੇ ਤੇ ਲੋਕ ਹੱਠ ਕਰਦੇ ਤੇ ਨਹੀਂ ਸੀ ਮੰਨਦੇ ਉਹਨਾਂ ਨੂੰ ਗੱਲ ਕਹੀ ਹੋਈ ਹੈ
ਪੌੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤਿੰਨ ਜਨ ਲੈ ਹਿਰਦੈ ਰਾਖੀ
ਹਰ ਕੇ ਸੰਤ ਸੁਣੋ ਜਨ ਭਾਈ ਇੱਕ ਉਹਨੇ ਨੇ ਸੰਤ ਤੇ ਕੋਨੇ ਹਰ ਕੇ ਸੰਤ
ਅੱਛਾ ਜੀ
ਹਾਂ ਸੰਤ ਦਾ ਹੁੰਦੇ ਨੇ ਸੰਤਾਂ ਦੇ ਤਾਂ ਹੁੰਦੇ ਨੇ ਚੇਲੇ ਜਿਹੜਾ ਹਰ ਕਾ ਸੰਤ ਹੈ ਆਪ ਹਰ ਕਾ ਚੇਲਾ ਸੇਵਕ ਹੈ
ਅੱਛਾ ਜੀ
ਇਹ ਹਰ ਕਾ ਸੇਵਕ ਹੈ ਸੇਵਕੇ ਹੁੰਦਾ ਚੇਲਾ ਹਰ ਕਾ ਸੇਵਕ ਸੋ ਹਰ ਜਿਹਾ ਇਹ ਜਿਹੜੇ ਸੰਤ ਨੇ ਆ ਫਰਕੇ ਸੰਤ ਨੇ ਇਹਨਾਂ ਦਾ ਫਰਕ ਹੈ।
ਅੱਛਾ
ਇਹ ਤਾਂ ਬਣਾਉਂਦੇ ਨੇ ਹੋਲਾ ਮਹੱਲੇ ਸੰਤ। ਫਰਕੇ ਸੰਤ ਤਾਂ ਆਪੇ ਚੇਲਾ ਹੁੰਦਾ, ਆਪੇ ਗੁਰ ਚੇਲਾ।
ਠੀਕ ਹੈ ਜੀ।
ਉਹ ਹਰਕਾ ਹੁੰਦਾ, ਹਰਕਾ ਦਾਸ, ਨਾਨਕ ਹਰਕਾ ਦਾਸ, ਹਰਕੇ ਦਾਸ ਹੁੰਦੇ ਨੇ। ਹਰਕੇ ਸੰਤ ਸੁਣੋ ਜਨ ਭਾਈ, ਸੁਣੋ ਜਨ ਨੇ ਉਹ ਵਾਲੇ ਜਨ ਕੀ ਨੇ, ਗਿਆਨਵਾਨ ਨੇ, ਜਨ ਗਿਆਨੀ ਦਾ ਨਾਮ।
ਅੱਛਾ।
ਸੁਣੋ ਜਨ ਭਾਈ ਕੀ ਸੁਣੋ, ਹਰ ਸਤਿਗੁਰ ਕੀ ਇੱਕ ਸਾਖੀ, ਹਰ ਸਤਿਗੁਰ ਹੈ ਉਹ ਦੇਹ ਧਾਰੀ ਸਤਿਗੁਰ ਨਹੀਂ ਹੈ। ਹਾਂ, ਜਿਹੜਾ ਸਤਿਗੁਰ ਹੈ ਉਹ ਹਰੇ ਸਤਿਗੁਰ ਹੈ, ਉਹਦੀ ਸਾਖੀ ਹੈ ਜਿਹੜੀ ਗੁਰਬਾਣੀ ਹੈ ਨਾ, ਇਹ ਹਰ ਸਤਿਗੁਰ ਦੀ ਆਖੀ ਹੋਈ ਸਾਖੀ ਹੈ। ਬੋਲੀ ਹਰ ਸਤਿਗੁਰ ਨਹੀਂ ਹੈ, ਜੋ ਸਰੂਪ ਹੈ ਨਾ ਅੱਲਾ, ਉਹਦੀ ਬੋਲੀ ਹੋਈ। ਹਰ ਸਤਿਗੁਰ ਕੀ ਇੱਕ ਸਾਖੀ। ਅੱਛਾ, ਹਰ ਸਤਿਗੁਰ ਕੀ ਇੱਕ ਸਾਖੀ ਦਾ ਕੀ ਮਤਲਬ ਹੋਇਆ, ਉਹਦੀ ਆਖੀ ਹੋਈ ਹੈ, ਉਹਦੀ ਆਤਮ ਕਥਾ ਹੈ, ਇਹ ਵੀ ਗੱਲ ਹੈ। ਉਹਨੇ ਆਪਣੀ ਸਾਖੀ ਆਪੇ ਦੱਸੀ ਹੈ। ਹਾਂ, ਆਇਆ ਦੂਰੋਂ ਚੱਲ ਕੇ ਆਇਆ, ਚੱਕੀ ਤੌਸਣ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਤਿਗੁਰ ਜੀ। ਇਹ ਸਾਖੀ ਹੈ ਨਾ, ਕਿਹਦੀ ਆਪਣੀ ਹੋਈ ਹੈ ਨਾ, ਉਹ ਹਰ ਕੀ ਸਾਖੀ ਹੈ, ਮੈਂ ਆਤਮ ਕਥਾ ਦੱਸੀ ਹੈ, ਹਰ ਦੀ ਉਹ ਸਾਖੀ ਆ, ਹਰ ਨੇ ਦੱਸੀ ਹੈ।
ਅੱਛਾ,
ਹਰ ਕੇ ਸੰਤ ਨੇ ਦੱਸੀ ਹੈ। ਪਰ ਬੁਲਾਈ ਹੋਈ ਦੱਸੀ ਆ, ਪਤਾ ਨੀ ਸੀ ਉਹਨੂੰ, ਪਤਾ ਨੀ ਸੀ ਉਹਨੂੰ ਆਪਣੀ ਸਾਖੀ ਬਾਰੇ। ਪਤਾ ਤਾਂ ਫਿਰ ਉਹਨੇ ਦੱਸਿਆ ਨਾ, ਜਿਹਨਾਂ ਨੂੰ ਪੈਦਾ ਕੀਤਾ, ਜਿਹਨਾਂ ਨੂੰ ਭੇਜਿਆ, ਜਿਹਨੇ ਉਹਨੇ ਹੀ ਕਹਾ ਆ ਸਭ ਕੁਛ, ਉਹਨੇ ਦੱਸੀ ਆ ਸਾਖੀ, ਬੋਲੀ ਇਹਨੇ ਬੁਲਾਇਆ ਉਹਦੇ। ਹਰ ਸਤਿਗੁਰ ਦੀ ਸਾਖੀ, ਹਰ ਕੀ ਉਹ ਸਾਖੀ ਹੈ, ਆਤਮ ਕਥਾ ਹੈ, ਆਤਮ ਗਿਆਨ ਹੈ ਇਹਦੇ ਵਿੱਚ।
ਇਸ ਤੁਰ ਭਾਗ ਹੋਵੇ ਮੁਖ ਮਸਤਕ, ਤਿੰਨ ਜਨ ਲੈ ਹਿਰਦੇ ਰਾਖੀ।
ਜਿਸ ਤੁਰ ਭਾਗ ਹੋਵੇ, ਹੋਵੇ ਨੀ ਹੋਵੇ, ਵਚਨ ਨਹੀਂ ਹੋਵੇ ਚਾਹੀਦਾ, ਭਾਗ ਤਾਂ ਇੱਕ ਵਚਨ ਹੀ ਹੈ ਵੈਸੇ। ਠੀਕ ਹੈ, ਇੱਕ ਵਚਨ ਭਾਗ, ਇਹਨਾਂ ਨੇ ਇੱਕ ਵਚਨ ਮੰਨਿਆ ਇੱਥੇ, ਉਹ ਕਹਿਲਾਤਾ ਨਾ। ਭਾਗ ਹੋਵੇ
ਨਹੀਂ ਤਾਂ ਫਿਰ ਹਾਹੇ ਸਿਆਰੀ ਨਾਲ ਹੋਵੇ ਆਉਣਾ ਸੀ। ਹਾਂਜੀ,
ਹਾਹੇ ਨੂੰ ਸਿਆਰੀ ਆਉਂਦੀ ਫਿਰ। ਠੀਕ ਹੈ, ਮੈਂ ਸਮਝ ਗਿਆ। ਜਿਸ ਤੁਰ ਭਾਗ ਹੋਵੇ ਮੁਖੀ ਮਸਤਕੀ, ਦੇਖੋ ਮੁਖੀ ਹੈ ਉਹ। ਮਸਤਕੀ ਦਾ ਮਤਲਬ ਕੀ ਹੈ, ਮਸਤਕ ਦੇ ਵੀ ਅੱਗੇ ਨੂੰ ਸਿਆਰੀ ਹੈ, ਉਹਦੇ ਸਿਰ ਤੇ ਹੱਥ ਹੈ, ਉਹਦੇ ਸਿਰ ਤੇ, ਜੇ ਲੋਕਾਂ ਨੇ ਜਿਹਨਾਂ ਦੇ ਸਿਰ ਤੇ ਦਾਤ ਪਰਮੇਸ਼ਰ ਦੇ, ਸਾਰਿਆਂ ਦੇ ਉੱਤੇ ਹੀ ਹੈ ਉਹ। ਸਭ ਪਰ ਕਿਰਪਾ ਕਬ ਕੇਰੀ, ਕਿਸੇ ਵੀ ਥੋੜੀ ਕਿਸੇ ਪੇ ਹੈ ਘਨੇਰੀ, ਉਹ ਘਨੇਰੀ ਕਿਰਪਾ ਵਾਲਿਆਂ ਚੋਂ ਹੈ, ਮੁਖੀ ਹੈ, ਕਿਰਪਾ ਤਾਂ ਸਾਰਿਆਂ ਤੇ ਹੀ ਉਹਦੀ ਹੈ। ਇਹ ਨੀ ਹੈ ਵੀ ਕਿਸੇ ਤੇ ਕਿਰਪਾ ਉਹਦੀ ਹੈ ਨੀ, ਸਾਰਿਆਂ ਦੀ ਕਿਰਪਾ, ਕਿਰਪਾਲੂ ਉਹਦਾ ਨਾਂ ਤਾਂ ਹੀ ਹੈ। ਪਰ ਇਹ ਕਿਰਪਾ ਜਿਹਨਾਂ ਦੇ ਸਿਰ ਤੇ ਹੱਥ, ਉਹਨਾਂ ਚੋਂ ਘਨੇਰੀ ਵਾਲਾ ਮੁਖੀ ਹੈ ਉਹਨਾਂ ਚੋਂ। ਅਖੇ ਤੁਸੀਂ ਮੁਖੀ ਮਸਤ ਕੀ ਦਾ ਮਤਲਬ ਕੀ ਆ?
ਅੱਛਾ, ਮੁਖੀ ਮੁਖ ਤੇ ਨਹੀਂ ਹੈ ਜੀ, ਮੁਖੀ ਦਾ ਮਤਲਬ ਜਿਹੜਾ ਮੁਖੀ ਉਹ ਹੈ, ਮੁਖ ਨਹੀਂ ਹੈ ਮੁਖ ਦੇ ਉੱਤੇ,
ਮੁਖੀ ਹੈ ਉਹ, ਆ ਉਹਦੇ ਮੁਖ ਦੇ ਵਿੱਚ ਕਥਾ, ਇਹ ਮੁਖ ਚੋਂ ਨਿਕਲਦੀ ਆ ਤਾਂ ਕਹੋ ਇਹਨੂੰ।
ਹਾਂਜੀ,
ਇਹ ਆਪਣੇ ਮੁਖ ਵਿੱਚ ਹੈ ਕਥਾ, ਕਿਉਂਕਿ ਉਹਦੇ ਸਿਰ ਤੇ ਹੱਥ ਹੈ।
ਹਾਂਜੀ, ਮਸਤਕ ਤੇ ਹੱਥ ਹੈ,
ਉਹਦੇ ਸਿਰ ਤੇ ਹੱਥ ਹੈ, ਉਹਦੇ ਮੁਖ ਚੋਂ, ਉਹਦੇ ਮੁਖ ਵਿੱਚ ਇਹ ਕਥਾ ਹੈ। ਜਾਂ ਤਾਂ ਕਹਿ ਲੋ, ਇਹ ਵੀ ਠੀਕ ਹੈ। ਜੇ ਮੁਖੀ ਪੜਦੇ ਆ ਉਹ ਮੁਖੀ ਹੈ, ਜਿਹਨਾਂ ਦੇ ਸਿਰ ਤੇ ਹੱਥ ਹੈ ਤਾਂ ਵੀ ਗੱਲ ਉੱਥੇ ਚਲੀ ਜਾਣੀ ਹੈ। ਆ ਸਿੱਧੇ ਹੱਥ ਵਾਲੇ ਨੇ ਉਹ ਥੋੜੇ ਜੇ ਲੰਬੇ ਹੱਥ ਵਾਲੇ ਨੇ, ਗੱਲ ਇੱਕੋ ਹੀ ਹੈ। ਹਾਂ
ਹਾਂਜੀ, ਜਿਸ ਧੁਰ ਭਾਗ
ਹੋਏ ਰਾਖੀ ਪਹਿਲਾਂ ਤਾਂ ਉਹਨਾਂ ਨੂੰ ਮਿਲਦੀ, ਉਹਨਾਂ ਨੂੰ ਮਿਲੀ ਉਹਨਾਂ ਨੂੰ, ਹਾਂ ਉਹਨਾਂ ਨੇ ਹਿਰਦੇ ਚ ਰੱਖੀ ਹੋਈ ਹੈ ਆਪਣੀ, ਉਹਨਾਂ ਦੇ ਮੁਖ ਵਿੱਚ ਇਹ ਕਥਾ ਹੁੰਦੀ ਹੈ, ਸਿਰ ਤੇ ਹੱਥ ਹੁੰਦਾ ਪਰਮੇਸ਼ਰ ਦਾ, ਹਿਰਦੇ ਚ ਇਹ ਸਾਖੀ ਉਹਨਾਂ ਦੇ ਰੱਖੀ ਹੋਈ ਹੁੰਦੀ ਹੈ ਸਾਂਭ ਕੇ।
ਠੀਕ
ਹੈ, ਲੈ ਹਿਰਦੇ ਰਾਖੀ। ਹਾਂ ਜੀ
ਠੀਕ ਹੈ ਜੀ। ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰ ਬਚਨੀ ਸਹਿਜੇ ਚਾਖੀ, ਤੈ ਭਇਆ ਪ੍ਰਗਾਸ ਮਿਟਿਆ ਅੰਧਿਆਰਾ, ਤੂੰ ਸੂਰਜ ਰਹਿਣ ਕੀ ਰਾਖੀ।
ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ,
ਹਾਂਜੀ
ਹਾਂ, ਇਹ ਜਿਹੜੀ ਹਰ ਅੰਮ੍ਰਿਤ ਕਥਾ ਹੈ, ਹਰ ਦੀ ਅੰਮ੍ਰਿਤ ਕਥਾ ਹੈ, ਅੰਮ੍ਰਿਤ ਕਥਾ ਉਹ ਹੈ ਸਦਾ ਇੱਕੋ ਹੀ ਰਹਿੰਦੀ ਹੈ, ਬਦਲਦੀ ਨਹੀਂ ਹੈ। ਇਹ ਪੁਰਾਣੀ ਨੀ ਹੁੰਦੀ, ਪੁਰਾਣੀ ਨੀ ਹੁੰਦੀ ਹੈ, ਜੇ ਬਦਲਾਅ ਨੀ ਆਉਂਦਾ ਇਹ ਰਹਿੰਦੀ ਹੈ। ਸ੍ਰੇਸ਼ਟ ਹੈ, ਸਰਵ ਸ੍ਰੇਸ਼ਟ ਹੈ, ਇਹਦੇ ਬਰਾਬਰ ਮੁਕਾਬਲੇ ਦੀ ਕੋਈ ਕਥਾ ਨੀ ਹੋਰ, ਕੋਈ ਕਥਨ ਇਹਦੇ ਮੁਕਾਬਲੇ ਦਾ ਸੰਸਾਰ ਚ ਹੈ ਹੀ ਨੀ, ਇਹਦੇ ਉੱਤੇ ਕੋਈ ਸਾਖੀ ਨੀ ਹੈ। ਗੁਰਬਚਨੀ ਸਹਿਜੇ ਚਾਖੀ, ਸਾਨੂੰ ਇਹਦਾ ਟੇਸਟ ਕਿੱਥੋਂ ਮਿਲਿਆ, ਅਸੀਂ ਚਾਖੀ ਕਿੱਥੋਂ, ਸਾਨੂੰ ਇਹਦਾ ਜਿਹੜਾ ਹੈ ਰਾਸ ਕਿੱਥੋਂ ਮਿਲਿਆ, ਪ੍ਰਾਪਤ ਆਇਆ ਗੁਰਬਚਨਾਂ ਤੋਂ, ਗੁਰ ਉਪਦੇਸ਼ ਤੋਂ, ਗੁਰ ਦੇ ਬਚਨ ਸੁਣੇ ਨਾ, ਇਹਦਾ ਰਾਸ ਆਇਆ ਸਰ,
ਠੀਕ ਹੈ,
ਕਥਾ ਦਾ ਇਹਦੇ ਵਿੱਚ ਰਾਸ ਹੈ। ਹਾਂਜੀ ਚਾਖੀ
ਚਾਖੀ, ਹਾਂਜੀ ਗੁਰਬਚਨੀ ਸਹਿਜ ਸਹਿਜ ਅਵਸਥਾ ਚਾਖੀ, ਹਾਂਜੀ
ਹਾਂਜੀ ਹਾਂ ਸਹਿਜ ਚਾਖੀ, ਜਾਗ ਕੇ ਜਾਗ ਪਿਆ ਗੁਰਬਚਨ ਦਾ,
ਠੀਕ ਹੈ ਜੀ। ਤਹਿ ਭਇਆ ਪ੍ਰਗਾਸ ਮਿਟਿਆ ਅੰਧਿਆਰਾ, ਜਿਉ ਸੂਰਜ ਰਹਿਣ ਕੇ ਰਾਖੀ।
ਫਿਰ ਕੀ ਕਹਿਣਾ, ਫਿਰ ਕੀ ਹੋਣਾ ਸੀ, ਉੱਥੇ ਜਦੇ ਹੀ ਉਸੇ ਟਾਈਮ ਅੰਦਰੋਂ ਪ੍ਰਗਾਸ ਹੋ ਗਿਆ, ਜਿਹੜਾ ਅਗਿਆਨਤਾ ਦਾ ਸੀ ਹਨੇਰਾ ਮਿਟ ਗਿਆ, ਭਰਮ ਦਾ ਬਿਲਕੁਲ ਹੀ ਨਾਸ ਹੋ ਗਿਆ। ਜਿਉਂ ਸੂਰਜ ਰਹਿਣ ਕੇ ਰਾਖੀ, ਜਿਉਂ ਸੂਰਜ ਨੇ ਕਿਰਨਾਂ ਵਖੇਰਤੀਆਂ ਹਨੇਰੇ ਦੇ ਰਾਤ ਦੇ ਉੱਤੇ, ਰਾਖੀ ਦਾ ਮਤਲਬ ਕਿਰਨਾਂ ਦੀ ਵਰਖਾ ਕਰਤੀ, ਕਿਰਨਾਂ ਆਪਣੀਆਂ ਕਿਰਨਾਂ ਵਖੇਰਤੀ ਰਾਤ ਦੇ ਉੱਤੇ, ਰਾਤ ਚਿੱਟੀ ਹੋ ਗਈ, ਜਿਹੜੀ ਰਾਤ ਹੁੰਦੀ ਹੈ ਨਾ ਉਹ ਚਿੱਟੀ ਹੋਈ ਹੋਈ ਆ, ਹੁਣ ਦਿਨ ਨੂੰ ਚਿੱਟੀ ਦੇਦੀ ਆ ਉਹ,
ਠੀਕ ਹੈ ਜੀ।
ਸੂਰਜ ਨਹੀਂ ਹੋਊਗਾ ਰਾਖੀ, ਜਦ ਕਿਰਨਾਂ ਨਹੀਂ ਪੈਣਗੀਆਂ ਫਿਰ ਕਾਲੀ ਹੋ ਜੂ, ਇਸ ਕਰਕੇ ਦਿਨ ਮੈਂ ਰਹਿਣ ਬਸ, ਥੱਲੇ ਰਹਿਣ ਹੈਗੀ ਆ, ਉੱਤੇ ਇੱਕ ਰਾਖੀ ਹੈ, ਉੱਤੇ ਕਿਰਨਾਂ ਬਿਖਰੀਆਂ ਹੋਈਆਂ ਨੇ ਸੂਰਜ ਦੀਆਂ, ਕਿਰਨਾਂ ਦੀ ਫਿਰ ਵਰਖਾ ਕਰਤੀ ਉੱਤੇ, ਜਿਵੇਂ ਸੂਰਜ ਕਰਦਾ ਰਾਤ ਦੇ ਉੱਤੇ। ਦੇਖੋ ਸਾਇੰਟਿਫਿਕ ਗੱਲ ਹੈ,
ਹਾਂ
ਸਾਇੰਸ ਨਾਲ ਕਿੰਨਾ ਮੇਲ ਖਾਂਦੀ ਹੈ ਗੱਲ, ਰਾਖੀ ਰਸ ਲਿਖ ਕੇ,
ਠੀਕ ਹੈ ਜੀ। ਅਦ੍ਰਿਸ਼ਟ ਅਗੋਚਰ ਅਲਖ ਨਿਰੰਜਨ, ਸੋ ਦੇਖਿਆ ਗੁਰਮੁਖ ਆਖੀ।
ਅਦ੍ਰਿਸ਼ਟ ਅਗੋਚਰ ਅਲਖ ਨਿਰੰਜਨ, ਜਿਹਨੂੰ ਇਹ ਚਾਰੇ ਸ਼ਬਦ ਜਿਹਦੇ ਨਾਲ ਜੋੜੇ ਹੋਏ ਥੇ ਨਾ ਲੋਕਾਂ ਨੇ, ਜੋਗੀ ਕਹਿੰਦੇ ਅਦ੍ਰਿਸ਼ਟ ਹੈ, ਸਾਰੇ ਮੰਨਦੇ ਤੇ ਅਦ੍ਰਿਸ਼ਟ ਹੈ, ਦੀਨਾ ਦੀ ਅੱਖਾਂ ਨੂੰ ਅਗੋਚਰ ਹੈ, ਬੁੱਧੀ ਦੀ ਪਕੜ ਤੋਂ ਪਰੇ ਹੈ, ਅਲਖ ਹੈ, ਅਲੱਖ ਕਹਿੰਦੇ। ਦੇਖੋ ਅਦ੍ਰਿਸ਼ਟ ਹੁੰਦਾ ਹੈ ਅੱਖਾਂ ਦੀ ਪਕੜ ਤੋਂ ਪਰੇ,
ਅਗੋਚਰ ਹੁੰਦਾ
ਜਿਹੜੀ ਹੈ ਸਾਡੀ, ਹਾਂ ਅਗੋਚਰ ਹੁੰਦਾ ਹੈ ਸਾਡਾ ਧਿਆਨ ਜਿਹੜਾ ਹੈਗਾ ਨਾ, ਧਿਆਨ ਇਮੇਜਰ, ਇਮੇਜਰ ਦੇ ਅੰਦਰ ਵੀ ਨਹੀਂ ਆ ਸਕਦਾ, ਅੰਦਾਜ਼ਾ ਵੀ ਨਹੀਂ ਲਾ ਸਕਦੇ, ਅੰਦਾਜ਼ੇ ਤੋਂ ਵੀ ਪਰੇ ਹੈ, ਸਮਝ ਤੋਂ ਵੀ ਪਰੇ ਹੈ। ਹਾਂਜੀ
ਅਲਖ ਜਿਹੜਾ ਲਖਿਆ ਨਹੀਂ ਜਾ ਸਕਦਾ, ਹਾਂਜੀ ਨਿਰੰਜਨ ਜਿਹੜਾ,
ਦੇਖਿਆ ਨਹੀਂ ਜਾ ਸਕਦਾ, ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ, ਬੁੱਧੀ ਜਿਹੜੀ ਸਾਡੇ ਕੋਲ ਬੁੱਧੀ ਆ ਉਹਦੇ ਨਾਲ ਨਹੀਂ ਸਮਝਿਆ ਜਾ ਸਕਦਾ।
ਸੋ ਦੇਖਿਆ ਗੁਰਮੁਖ ਆਖੀ, ਗੁਰਮੁਖ ਨੇ ਗੁਰਮੁਖ ਵਾਲੀ ਅੱਖ ਨਾਲ ਦੇਖਿਆ ਗਿਆ ਹੈ।
ਹਾਂ, ਗੁਰਮੁਖ ਵਾਲੀ ਅੱਖ ਨਾਲ ਫਿਰ ਦੇਖਿਆ।
ਠੀਕ ਹੈ ਜੀ,
ਜਿਹੜੀ ਗੁਰਮੁਖੀ ਅੱਖ ਹੈ ਨਾ, ਫਿਰ ਤੀਜਾ ਨੇਤਰ ਇਹ ਹੈ, ਤੀਜਾ ਵਿਵੇਕ ਬੁੱਧੀ ਤੀਜਾ ਨੇਤਰ ਹੈ। ਵਿਦਿਆ ਨੂੰ ਤੀਜਾ ਨੇਤਰ ਕਹੀ ਜਾਂਦੇ ਨੇ, ਬਤੰਦਰ ਵਿਦਵਾਨਾਂ ਦੇ ਤਾਂ ਤੀਜਾ ਨੇਤਰ ਮੱਥੇ ਚ ਹੁੰਦਾ ਹੈ, ਸ਼ਿਵਜੀ ਦੇ ਬਣਾਇਆ ਨੀ ਹੋਇਆ ਪੱਥਰ।
ਠੀਕ ਹੈ,
ਜਿੱਥੇ ਸ਼ਿਵਜੀ ਦੇ ਨੇਤਰ ਬਣਾਇਆ ਹੋਇਆ ਨਾ, ਉਹ ਜੇ ਬਣਾਇਆ ਹੋਵੇ, ਸਭ ਤੋਂ ਸੁਰੱਖਿਅਤ ਜਗ੍ਹਾ ਹੈ ਉਹ, ਜੇ ਉੱਥੇ ਅੱਖ ਹੋਵੇ। ਅੱਖ ਜਿੱਥੇ ਆਪਣੀ ਬਣਾਈ ਹੋਈ ਹੈ ਨਾ, ਬੜੀ ਸੁਰੱਖਿਆ ਵਾਲੇ ਵਾਲੇ, ਦੇਖੋ ਕਿੱਡੀ ਹੱਡੀ ਹੈ, ਚਾਰੇ ਪਾਸੇ ਦੇ ਹੱਡੀ ਹੈ ਮਜ਼ਬੂਤ, ਇਹਦੇ ਬਚਾਓ ਵਾਸਤੇ। ਜੋ ਮੱਥੇ ਜਾਵੇ ਉਹਦਾ ਬਚਾਓ ਵਾਸਤੇ ਕੁਛ ਹੈ ਨੀ, ਸਿੱਧਾ ਹੀ ਲੱਗੂ, ਕੁਛ ਆ ਕੇ ਲੱਕਾ ਵੀ ਰੇਤਾ ਵੀ ਸਿੱਧਾ ਪੈ ਜੂ, ਇੱਥੇ ਤੱਕ ਹੋ ਨੀ ਸਕਦੀ।
ਹਾਂਜੀ, ਇਹ 12ਵੀਂ ਆਪਣੀ ਪੌੜੀ ਸਮਾਪਤ ਹੈ ਜੀ।